ਜਿਨ੍ਹੇ ਪਦਾਰਥ ਨੇ ਦੁਨੀਆਂ ਦੇ ਵਿੱਚ ਗਿਆਨੀ ਅੱਖਾਂ ਨਾਲ ਦੀਦੇ ਨੇ, ਕੰਨਾਂ ਦੇ ਨਾਲ ਸੁਣਦੇ ਆ, ਇਹ ਸਾਰੇ ਮਿੱਟੀ ਦੇ ਅੰਸ਼ ਹੈ। ਇਹ ਸਾਰੇ ਪਦਾਰਥ ਇੱਕ ਦਿਨ ਟਾਈਮ ਆਵੇਗਾ, ਮਿੱਟੀ ਦੇ ਵਿੱਚ ਮਿਲ ਜਾਣਗੇ। ਪਿਛਲਿਆਂ ਦਾ ਟਾਈਮ ਆ ਗਿਆ, ਉਹ ਮਿੱਟੀ ਚ ਮਿਲ ਗਏ ਸਾਰੇ। ਹੁਣ ਆ ਜਿਹੜੇ ਆਪਾਂ ਵਰਤਮਾਨ ਸਮੇਂ ਦੇ ਵਿੱਚ ਦੇਖਦੇ ਹਾਂ ਵਸਤੂਆਂ, ਇੱਕ ਦਿਨ ਆਵੇਗਾ ਮਿੱਟੀ ਦੇ ਵਿੱਚ ਮਿਲ ਜਾਣਗੇ। ਇਹ ਜਿਹੜਾ ਸਰੀਰ ਆ ਇਹ ਵੀ ਮਿੱਟੀ ਦੇ ਅੰਸ਼ ਹੈ। ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ। ਜਿਹੜਾ ਇਹਦੇ ਵਿੱਚ ਜੀਵ ਹੈ ਉਹਦਾ ਤੱਤ ਕੋਈ ਨਹੀਂ ਹੈ, ਉਹ ਤਾਂ ਪਰਮੇਸ਼ਰ ਦੀ ਅੰਸ਼ ਹੈ। ਉਹ ਬਣਿਆ ਨਹੀਂ ਹੋਇਆ, ਸੁਦੈ ਪ੍ਰਕਾਸ਼ ਆ। ਪਹਿਲਾਂ ਤਾਂ ਹੈ ਮਿੱਟੀ, ਫੇਰ ਪਾਣੀ, ਫੇਰ ਅੱਗ, ਫੇਰ ਹਵਾ, ਫੇਰ ਆਕਾਸ਼। ਇਹ ਪੰਜ ਤੱਤਾਂ ਦਾ ਇਹ ਪੂਤਲਾ ਬਣਿਆ ਹੈ ਜਿਹਨੂੰ ਆਪਾਂ ਸਰੀਰ ਕਹਿੰਦੇ ਹਾਂ। ਇਹ ਮਿੱਟੀ ਹੋਈ ਹੈ ਪੰਜ ਤੱਤ। ਛੇਵਾਂ ਹੈਗਾ ਚੇਤਨ, ਜਿਹਨੂੰ ਜੀਵ ਕਿਹਾ ਜਾਂਦਾ। ਅਗਰ ਉਹ ਸਰੀਰ ਦੇ ਵਿੱਚ ਨਾ ਆਵੇ ਤਾਂ ਸਰੀਰ ਹਰਕਤ ਨਹੀਂ ਕਰ ਸਕਦਾ। ਦਾਦੇ ਦੇ ਵੀ ਜਿਹੜਾ ਸਰੀਰ ਹੈ, 52 ਕਿਸਮ ਦੀ ਪੌਣ ਦੱਸੀ ਹੈ ਸਰੀਰ ਦੇ ਵਿੱਚ। ਯੋਗੀ ਜਨਾਂ ਨੇ ਤਾਂ ਬਹੁਤ ਜ਼ਿਆਦਾ ਹੀ ਦੱਸਿਆ। ਪੌਣ ਦੇ ਆਸਰੇ ਬੱਚੇ ਦਾ ਸਰੀਰ ਬਣਦਾ ਮਾਤਾ ਦੇ ਉਦਰ ਦੇ ਵਿੱਚ। ਆਪਾਂ ਦੇਖਦੇ ਹਾਂ ਸਰੀਰ ਐਨ ਸਮੂਤ ਹੁੰਦਾ, ਜੇ ਚੇਤਨ ਕਲਾ ਨਾ ਜਾਵੇ ਤਾਂ ਇਹ ਹਰਕ ਨਹੀਂ ਕਰਦਾ। ਦਾਦੇ ਨੇ ਵੀ 6 ਮਹੀਨੇ ਦਾ ਬੱਚਾ ਸਮੂਤ ਹੋ ਜਾਂਦਾ, ਜਦੋਂ ਕਲਬੂਤ ਬਣ ਜਾਂਦਾ ਫਿਰ ਜਿਹੜੀ ਰੂਹ ਨੇ ਜੀਵ ਆਤਮਾ ਜਿਹਨੂੰ ਕਹਿੰਦੇ ਨੇ ਉਹਦੇ ਵਿੱਚ ਜਾਣ ਆਉਂਦਾ, ਫਿਰ ਉਹ ਜਾਂਦਾ। ਉਹ ਵੀ ਕਿਸੇ ਦੇ ਹੁਕਮ ਨਾਲ ਜਾਂਦਾ ਗੁਰੂ, ਉੱਥੇ ਜਾ ਕੇ ਫਿਰ ਹਰਕਤ ਕਰਦਾ ਜਿਹੜਾ ਸਰੀਰ। ਜੇ ਉਹ ਚੇਤਨ ਕਲਾ ਜੀਵ ਆਤਮਾ ਨਾ ਜਾਵੇ ਉੱਥੇ ਤਾਂ ਫਿਰ ਇਹ ਸਰੀਰ ਹਰਕਤ ਨਹੀਂ ਕਰਦਾ, ਕਿ ਉਹ ਮਿੱਟੀ ਦੀ ਅੰਸ਼ ਹਨ। ਕਈ ਬੱਚੇ ਪੈਦਾ ਹੁੰਦੇ ਹਨ, ਸਰੀਰ ਸਮੂਤ ਹੁੰਦਾ, ਉਹਦੇ ਵਿੱਚ ਚੇਤਨ ਕਲਾ ਨਹੀਂ ਹੁੰਦੀ ਹੈ। ਸਰੀਰ ਦੇ ਚੰਗਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਪਰ ਉਹਦਾ ਕੋਈ ਪਿਛਲਾ ਪਾਪ ਚੇਤਨ ਕਲਾ ਨਾ ਜਾਣ ਕਰਕੇ ਉਹ ਮਿੱਟੀ ਹੋਈ ਜਾਂਦੀ ਹੈ। ਸਾਥ ਹੈ ਤਾਂ ਜਿੰਦਾ ਵੀ ਮਿੱਟੀ ਹੋਈ, ਪਰ ਇਹਦੀ ਜਿਹੜੀ ਬੁੱਕਤ ਆ ਇਹ ਜੀਵ ਆਤਮਾ ਦੇ ਸੰਬੰਧ ਕਰਕੇ ਹੈ। ਉਹਨਾਂ ਚਿਰ ਇਸਦੀ ਬੁੱਕਤਾ ਜਿੰਨਾ ਚਿਰ ਜੀਵ ਆਤਮਾ ਇਸ ਦੇ ਅੰਦਰ ਹੈ। ਜਦ ਜੀਵ ਆਤਮਾ ਇਸ ਦੇ ਵਿੱਚੋਂ ਨਿਕਲ ਜਾਏਗਾ ਫਿਰ ਇਸ ਨੂੰ ਕਿਸੇ ਨੇ ਨਹੀਂ ਪੁੱਛਣਾ। ਜਿਹੜਿਆਂ ਦੇ ਪਿੱਛੋਂ ਨਿਕਲ ਗਿਆ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਇਹਨਾਂ ਦਾ ਹੁਣ ਨਿਕਲਦਾ ਅੱਗੇ ਨੂੰ ਨਿਕਲੇਗਾ ਕਿਸੇ ਨੇ ਨਹੀਂ ਪੁੱਛਣਾ। ਇਹ ਸਰੀਰ ਦੀ ਮਹੱਤਤਾ ਵੀ ਜੀਵ ਆਤਮਾ ਕਰਕੇ ਹੀ ਹੈ। ਸਾਧ ਸੰਗਤ ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਦੱਸਿਆ। ਕੀ ਦੱਸਿਆ ਗੁਰੂ ਸਾਹਿਬ ਜੀ ਨੇ? ਟਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ। ਸਹੇਲੜੀ ਦੱਸਿਆ ਦੇਹ ਨੂੰ, ਸਾਥੀ ਦੱਸਿਆ ਜੀਵ ਆਤਮਾ। ਇੱਥੇ ਦੇਹ ਔਰ ਜੀਵ ਆਤਮਾ ਦਾ ਸੰਵਾਦ ਦੱਸਿਆ। ਜਿਹੜੀ ਦੇਹ ਆ ਇਸ ਨੂੰ ਤਾਂ ਇਸਤਰੀ ਦੱਸਿਆ ਇੱਥੇ, ਜਿਹੜਾ ਜੀਵ ਆਤਮਾ ਉਸ ਨੂੰ ਕੰਤ ਦੱਸਿਆ। ਦੱਸਿਆ ਵੀ ਜਿਹੜੀ ਸਰੀਰ ਰੂਪੀ ਇਸਤਰੀ ਹੈ ਨਾ, ਇਹ ਉਤਨਾ ਚਿਰੇ ਸੁਖੀ ਵਸਦੀ ਹੈ, ਉਤਨਾ ਚਿਰੇ ਇਸਦਾ ਉਹ ਭਾਗਤ ਹੈ ਜਿਤਨਾ ਚਿਰ ਜੀਵ ਰੂਪੀ ਕੰਤ ਇਸ ਦੇ ਵਿੱਚ ਵਸਦਾ ਹੈ। ਜਿਆਦੇ ਨਿਕਲ ਜਾਏਗਾ ਬਸ ਮਿੱਟੀ ਦੀ ਮਿੱਟੀ, ਕਿਸੇ ਨੇ ਨੀ ਪੁੱਛਣਾ ਇਸ ਨੂੰ। ਟਿੱਚਰ ਵਸੇ ਸਹੇਲੜੀ ਟਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਇਹ ਜਿਹੜਾ ਤਨ ਸਰੀਰ ਨੂੰ ਕਹਿੰਦੇ ਹਨ, ਜਿੰਨਾ ਚਿਰ ਜੀਵ ਆਤਮਾ ਇਹਦੇ ਵਿੱਚ ਵਸਦਾ ਆਓ ਭਾਗਤ ਹੈ ਇਹਦੀ। ਬਹੁਤ ਜੀ ਜੀ ਵੀ ਕਹਿੰਦੇ ਹਨ, ਪਰ ਜੀਵ ਆਤਮਾ ਨਿਕਲਣ ਤੋਂ ਸਮਝੋ ਇਹ ਖਾ ਕੇ ਬਣ ਗਿਆ, ਕਿਸੇ ਨੇ ਇਸ ਦੀ ਬਾਤ ਨਹੀਂ ਪੁੱਛਣੀ। ਮਨ ਮਹਾਰਾਗ ਪਿਆ ਦਰਸ਼ਨ ਦੇਖਣੇ ਕਾ ਚਾਹ, ਤਨ ਸੋ ਤੇਰਾ ਥਾਨ ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਸ, ਜਾਂ ਉੱਠੀ ਚੜ ਸੀ ਕੰਤੜਾ ਤਾਂ ਕੋਏ ਨਾ ਪੁੱਛੇ ਤੇਰੀ ਬਾਤ। ਕਿਸੇ ਨੇ ਬਾਤ ਨੀ ਪੁੱਛਣੀ ਗੁਰੂ ਕੋ, ਚਾਹੇ ਸੱਤਾਂ ਬਲੈਤਾਂ ਦਾ ਬਾਦਸ਼ਾਹ ਕਿਉਂ ਨਾ ਹੋਵੇ, ਬਾਦਸ਼ਾਹ ਕੋਈ ਉਹ ਲੈਦਾ ਨੀ ਹੁੰਦਾ, ਆਪਣੇ ਵਰਗਾ ਹੀ ਹੁੰਦਾ, ਉਹਦੇ ਪੁੰਨ ਕਰੇ ਹੋਏ ਨੇ ਪਿੱਛੇ ਬਸ। ਉਹਨੂੰ ਰਾਜ ਭਾਗ ਮਿਲ ਗਿਆ, ਜੋ ਪਰਮੇਸ਼ਰ ਦਾ ਕੁਦਰਤ ਦਾ ਅਸੂਲ ਹੈ ਨਾ, ਉਹ ਸਾਰਿਆਂ ਤੇ ਇੱਕ ਸਾਂ ਚੱਲੇਗਾ, ਕੋਈ ਫਰਕ ਨਹੀਂ ਪਵੇਗਾ। ਉਸ ਨੂੰ ਨੀ ਪਤਾ ਵੀ ਇਹ ਰਾਜਾ ਇਹ ਗਰੀਬ ਹੈ ਨਾ, ਜੋ ਪਰਮੇਸ਼ਰ ਦਾ ਅਸੂਲ ਹੈ ਉਸੇ ਤਰ੍ਹਾਂ ਹੀ ਵਰਤੇਗਾ। ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਏ ਨਾ ਪੁੱਛੇ ਤੇਰੀ ਬਾਤ। ਫਿਰ ਕਰਨਾ ਕੀ ਚਾਹੀਦਾ ਇਸ ਇਸਤਰੀ ਰੂਪੀ ਸਰੀਰ ਨੂੰ ਜਿਹਦੇ ਵਿੱਚ ਜੀਵਾਤਮਾ ਵਸਦਾ? ਦੱਸਿਆ ਵੀ ਉੱਠੀ ਚੱਲ ਸੀ ਕੰਤੜਾ ਤਾਂ ਕੋਏ ਨਾ ਪੁੱਛੇ ਤੇਰੀ ਬਾਤ, ਪੇਵਕੜੇ ਸੌ ਸੇਵ ਤੂੰ। ਇਹ ਜਿਹੜਾ ਜੀਵ ਆਤਮਾ ਨਾ ਸਰੀਰ ਦੇ ਵਿੱਚ ਆਇਆ, ਪਿਓ ਕਾ ਘਰ ਹੈ ਇਹਦਾ, ਆਹ ਮਾਤ ਲੋਕ ਹੈ ਜਿਹੜਾ ਪਿਓ ਕਾ ਘਰ ਹੈ। ਸੌਰਾ ਘਰ ਇਹਦਾ ਕੀ ਹੈ? ਪਰਲੋਕ, ਜਿੱਥੇ ਇਹਨੇ ਜਾਣਾ ਪਰਲੋਕ ਹੈ। ਦਾਦ ਨੇ ਵੀ ਜਿਹੜੀ ਲੜਕੀ ਪਿਓਕਿਆਂ ਦੇ ਘਰ ਬਹੁਤ ਚਰਨ ਤੇ ਸੁਚੱਜੀ ਤੇ ਗੁਣਵਾਨ ਹੁੰਦੀ ਆ, ਤਾਂ ਸਹੁਰਿਆਂ ਦੇ ਘਰ ਉਹਦਾ ਫਿਰ ਮਾਣ ਹੁੰਦਾ, ਗੁਣਾਂ ਦਾ ਮਾਣ ਹੁੰਦਾ, ਸਰੀਰ ਦਾ ਮਾਣ ਨਹੀਂ ਹੈ ਗੁਣਾਂ ਦਾ। ਦੱਸਿਆ ਵੀ ਸਹੁਰੜੇ ਸੁਖ ਵਸ, ਜਦ ਤੂੰ ਪਿਓਕੇ ਘਰ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਕਰੇਗਾ ਇਹ ਜੀਵ, ਤੂੰ ਫਿਰ ਪਰਲੋਕ ਦੇ ਵਿੱਚ ਵਡਿਆਈ ਪਾਵੇਂਗਾ, ਫਿਰ ਉੱਥੇ ਤੈਨੂੰ ਦੁਰਦੁਰ ਨਹੀਂ ਹੋਵੇਗੀ। ਦੱਸਿਆ ਵੀ ਆਓ ਬੈਠ ਹਰੇਰੇ ਕਰਕੇ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਇਸੇ ਤਰ੍ਹਾਂ ਇਹ ਜੀਵ ਦਾ ਸਰੀਰ ਰੂਪੀ ਸੰਬੰਧ ਕਰਕੇ ਜੇ ਚੰਗੇ ਚੱਜ ਜਾਣੀ ਪਰਮੇਸ਼ਰ ਦੀ ਬੰਦਗੀ ਕਰੇਗਾ ਨਾ, ਫਿਰ ਪਰਲੋਕ ਦੇ ਵਿੱਚ ਜਾ ਕੇ ਇਹਦਾ ਆਦਰ ਹੋਵੇਗਾ, ਸੁਖੀ ਹੋਵੇਗਾ। ਔਰ ਇਸ ਵਾਸਤੇ ਜੀਵਾਤਮਾ ਨੂੰ ਮਨੁੱਖਾਂ ਦੇ ਮਿਲਦੀ ਹੈ। ਔਰ ਆਪਣਾ ਜਿਹੜਾ ਪ੍ਰਸੰਗ ਹੈ ਉਹ ਨਾਮਦੇਵ ਜੀ ਇੱਕ ਭਗਤ ਹੋਏ ਹਨ, ਜਾਤ ਸ਼੍ਰੇਣੀ ਦੇ ਵਿੱਚ ਹੋਏ ਨੇ ਛਿੰਦਿਆਂ ਦੇ ਵਿੱਚ, ਗਰੀਬ ਜਾਤੀ ਹੈ ਸਾਧ ਸੰਗਤ ਦੇ, ਪਰਵਾਸ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਗਰੀਬੀ ਅਮੀਰੀ ਨਿਯੰਤਰ ਸੰਬੰਧ ਰੱਖਦੀ ਹੈ, ਇੱਧਰ ਤਾਂ ਕਰਨੀ ਸੰਬੰਧ ਰੱਖਦੀ ਹੈ। ਨਾਮਦੇਵ ਜੀ ਗਰੀਬ ਵਿਚਾਰਾ ਉਸ ਨੇ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਕਰੀ ਵੀ ਆਪੇ ਨਹੀਂ ਹੈ, ਕਿਸੇ ਦੇ ਜ਼ਰੀਏ ਕਰੀ ਹੈ। ਸਾਧ ਸੰਗ ਐਵੇਂ ਤਾਂ ਕੋਈ ਵਸਤੂ ਮਿਲਣੀ ਹੋਈ ਨਹੀਂ ਹੈ, ਆਸਰੇ ਬਗੈਰ ਕੋਈ ਚੀਜ਼ ਨਹੀਂ ਮਿਲੇਗੀ। ਪਰਮੇਸ਼ਰ ਦੀ ਬੰਦਗੀ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਦੱਸਿਆ, ਗੋਵਿੰਦ 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 ਸੰਗ ਨਾਮ ਦੇਵ ਮਨ ਲੀਨਾ। ਗੋਵਿੰਦ ਗੋਵਿੰਦ ਕਰਦਿਆਂ ਕਰਦਿਆਂ ਨਾਮਦੇਵ ਦਾ ਜਿਹੜਾ ਮਨ ਸੀ, ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ, ਉਸ ਦਾ ਮਨ ਸੀ ਜਿਹੜਾ ਨਾਮ ਦੇ ਵਿੱਚ ਭੇਦ ਹੋ ਗਿਆ। ਜੋ ਨਾਮ ਦੇ ਵਿੱਚ ਸ਼ਕਤੀ ਆ ਉਹ ਨਾਮਦੇਵ ਦੇ ਮਨ ਦੇ ਵਿੱਚ ਲਾਗੂ ਹੋ ਗਈ, ਗੁਰੂ ਹੋਊਗੀ ਸ਼ਕਤੀ ਜ਼ਿਆਦਾ ਜ਼ਿਆਦਾ ਨਾਮ ਦੇ ਵਿੱਚ ਲੀਨ ਹੋਵੇਗਾ। ਆਪੋ ਆਪਣੇ ਮੱਤਾਂ ਦੇ ਨਾਮ ਨੇ, ਉਹ ਜਿਹੜਾ ਨਾਮੀ ਹੈ ਉਹ ਇੱਕੋ ਹੀ ਹੈ, ਉਹ ਲੈਲਾ ਲੈਲਾ ਮੱਤਾਂ ਦਾ ਨਹੀਂ ਹੈ। ਨਾਮ ਜ਼ਰੂਰ ਉਸਦੇ ਲੈਲਾ ਲੈਲਾ ਮੱਤਾਂ ਵਾਲਿਆਂ ਨੇ ਰੱਖੇ ਹੋਏ, ਨਾਮ ਦੇ ਜ਼ਰੀਏ ਨਾਮੀ ਨੂੰ ਮਿਲਿਆ ਜਾਵੇਗਾ। ਜਿਹੜੀ ਚੀਜ਼ ਦਾ ਨਾਮ ਨਹੀਂ ਹੈ ਉਸ ਨੂੰ ਮਿਲਾਂਗੇ ਕਿਵੇਂ, ਜਿਹਦਾ ਨਾਮ ਹੀ ਨਹੀਂ ਹੈ। ਵਿਹਾਰ ਹੀ ਠੱਪ ਹੋ ਜਾਏਗਾ ਸਾਧ ਸੰਗਤ, ਬਗੈਰ ਨਾਮ ਤੋਂ ਆ ਨਿਰਗੁਣ ਵਾਹਿਗੁਰੂ। ਹੁਣ ਆਪਾਂ ਸਾਰੇ ਨਿਰਗੁਣ ਵਾਹਿਗੁਰੂ ਦੇ ਵਿੱਚ ਚਲੇ ਜਾਓ, ਬਸ ਖੇਲ ਖਤਮ ਹੈ, ਖੇਲ ਖਤਮ ਹੈ ਬਸ। ਪਰ ਜਾਣਾ ਔਖਾ, ਆਓ ਦੱਸਿਆ ਵੀ ਨਿਰਗੁਣ ਵਾਹਿਗੁਰੂ ਜਾਣੀ ਨਾਮ ਤੋਂ ਬਗੈਰ ਨਾਮੀ ਨੂੰ ਨਹੀਂ ਮਿਲਿਆ ਜਾਂਦਾ। ਵਿਹਾਰ ਹੀ ਖੜ ਜਾਣਗੇ, ਖੜ ਜਾਣਗੇ ਨਾ ਸਾਰੇ। ਹੁਣ ਆਪਾਂ ਸਾਰੇ ਇੱਥੇ ਬੈਠੇ ਹਾਂ, ਨਾਮ ਕਿਸੇ ਦਾ ਹੈ ਨਹੀਂ, ਦੱਸੋ ਫਿਰ ਗੱਲਬਾਤ ਕਿਵੇਂ ਕਰਾਂਗੇ, ਗੱਲਬਾਤ ਕਿਵੇਂ ਕਰਾਂਗੇ। ਹੁਣ ਨਾਮੀ ਦਾ ਕੋਈ ਨਾਮ ਨਹੀਂ ਹੈ, ਨਾਮ ਉਸਨੇ ਬਾਣੀ ਉਚਾਰਨ ਕਰੀ, ਫਿਰ ਕਰੀ ਹੈ ਕਿ ਨਹੀਂ, ਉਹਦੇ ਵਿੱਚ ਤਾਂ ਕਹਿੰਦੇ ਹੈ ਹੀ ਨਹੀਂ ਇਹ ਗੱਲ। ਫਿਰ ਉਸਨੇ ਆਪਣਾ ਨਾਮ ਯਾਰ ਕੀਤਾ ਬਾਣੀ, ਬਾਣੀ ਦੇ ਆਸਰੇ ਨਾਮ ਦੇ ਆਸਰੇ ਫਿਰ ਇਹ ਜਿਹੜਾ ਜਗਿਆਸੂ ਹੈ ਇਹ ਪਰਮੇਸ਼ਰ ਨਾਮ ਜਿਹੜਾ ਨਾਮੀ ਦੇ ਵਿੱਚ ਭੇਦ ਕਰ ਦਿੰਦਾ ਹੈ। ਇਹਦੇ ਉੱਤੇ ਦ੍ਰਿਸ਼ਟਾਂਤ ਹੈ, ਜੇ ਕਿਸੇ ਨੂੰ ਚਿੱਠੀ ਪਾਉਣੀ ਹੋਵੇ ਚਿੱਠੀ, ਤੇ ਆਪਾਂ ਉਸਦਾ ਐਡਰੈਸ ਨਾ ਲਿਖੋ ਉੱਤੇ, ਜਾਂ ਕਿਸੇ ਦੇ ਅਫਸਰ ਨੇ ਉਸ ਚਿੱਠੀ ਦੇ ਵਿੱਚ ਉਸ ਕਾਗਜ਼ ਦੇ ਉੱਤੇ ਲਿਖ ਕੇ ਪਾ ਦਿੱਤਾ ਵੀ ਫਲਾਣੇ ਬੰਦੇ ਨੂੰ ਇਹ ਚਿੱਠੀ ਮਿਲ ਜਾਵੇ, ਜਿਹੜਾ ਕੁਛ ਲਿਖਿਆ ਹੋਇਆ ਇਸਦੇ ਵਿੱਚ ਉਹ ਵੀ ਉਸ ਨੂੰ ਮਿਲ ਜਾਵੇ ਪਦਾਰਥ। ਹੁਣ ਉਹਦੇ ਉੱਤੇ ਐਡਰੈਸ ਨਾ ਲਿਖੋ ਤੁਸੀਂ, ਜਦ ਐਡਰੈਸ ਨਹੀਂ ਲਿਖੋਗੇ ਉਹ ਜਿਹੜੀ ਚਿੱਠੀ ਆ ਨਕਾਰਾ ਹੈ, ਡਟ ਹਾਊਸ ਦੇ ਵਿੱਚ ਚਲੀ ਜਾਵੇਗੀ, ਆ ਚਲਾ ਕੇ ਟੋਕਰੀ ਚ ਮਾਰਨਗੇ ਉਸ, ਤੂੰ ਹੈ ਹੀ ਨਹੀਂ ਉਹਦੇ ਵਿੱਚ, ਜਦ ਨਾਂ ਨਹੀਂ ਕਿਸੇ। ਜਦ ਉਹਦੇ ਉੱਤੇ ਦਸਖਤ ਕੀਤੇ ਜਾਣਗੇ, ਐਡਰੈਸ ਜਿਹਨੂੰ ਕਹਿੰਦੇ ਨੇ, ਲਿਖਿਆ ਜਾਵੇਗਾ ਵੀ ਜਿਹੜੀ ਇਹ ਪੱਤਰਕਾ ਫਲਾਨਾ ਜ਼ਿਲ੍ਹਾ ਫਲਾਨੀ ਤਹਿਸੀਲ ਫਲਾਨਾ ਡਾਕਖਾਨਾ ਫਲਾਨਾ ਪਿੰਡ ਹੈ ਫਲਾਨਾ ਨਾਮ ਹੈ ਉਸ ਨੂੰ ਮਿਲ ਜਾਵੇ। ਕਰੋੜਾਂ ਕੋਹਾਂ ਤੋਂ ਫਿਰ ਕਾਗਜ਼ ਚੱਲੇਗਾ, ਕਿਹਦੇ ਆਸਰੇ ਚੱਲੇਗਾ? ਐਡਰੈਸ ਦੇ ਆਸਰੇ ਚੱਲੇਗਾ। ਐਡਰੈਸ ਦੇ ਵਿੱਚ ਇਤਨੀ ਤਾਕਤ ਹੈ ਦੇਖ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ, ਨਾਮ ਬਾਣੀ ਦੇ ਵਿੱਚ ਵੀ ਤਾਕਤ ਹੈ ਗੁਰੂ। ਜਦ ਆਪਣੇ ਨਾਮ ਦੇ ਨਾਲ ਵਾਹਿਗੁਰੂ ਜੋ ਪਰਮੇਸ਼ਰ ਦਾ ਨਾਮ ਹੈ ਐਡਰੈਸ ਹੈ ਉਸ ਨੂੰ ਲਿਖ ਲਵੇਗਾ ਨਾ, ਜਾਣੀ ਨਾਮ ਨੂੰ ਐਡਰੈਸ ਦੇ ਵਿੱਚ ਭੇਦ ਕਰ ਦੇਵੇਗਾ ਨਾ, ਫਿਰ ਜੋ ਨਾਮ ਔਰ ਨਾਮੀ ਦੇ ਵਿੱਚ ਉਹ ਪਦਾਰਥ ਨੇ ਜਿਹਨੂੰ ਸ਼ਕਤੀ ਕਿਹਾ ਜਾਂਦਾ ਉਹ ਉਸ ਤੇ ਲਾਗੂ ਹੋ ਜਾਏਗਾ। ਕਾਹਦੇ ਆਸਰੇ ਹੋਈ? ਨਾਮ ਦੇ ਆਸਰੇ ਹੋਈ। ਉਹ ਨਾਮ ਦੇਵ ਜੀ ਨੇ, ਪਰਮੇਸ਼ਰ ਦਾ ਨਾਮ ਹੈ ਜਿਹੜਾ, ਆਪਣਾ ਮਾਨਵ ਦੇ ਵਿੱਚੋਂ ਭੇਦ ਕਰ ਦਿੱਤਾ, ਮਾਨਵ ਦੇ ਉਪੇਦ ਕਰ ਦਿੱਤਾ। ਉਸ ਦੇ ਵਿੱਚ ਫਿਰ ਉਹ ਪਰਮੇਸ਼ਰ ਦੀ ਜੋ ਸ਼ਕਤੀ ਹੈ, ਸ਼ਕਤੀ ਪਦਾਰਥ ਨੂੰ ਕਹਿੰਦੇ ਨੇ ਗੁਰੂ, ਪਦਾਰਥ ਨੂੰ। ਉਹ ਆਏ ਸਥੂਲ ਸ਼ਕਤੀਆਂ ਨੇ, ਪਰਮੇਸ਼ਰ ਦੀ ਸੂਖਮ ਸ਼ਕਤੀ ਹੈ, ਆਬਾਦ ਵੀ ਸ਼ਕਤੀ ਹੋਈ ਹੈ। ਹੁਣ ਜੇ ਕਿਸੇ ਬੰਦੇ ਕੋਲ ਪਦਾਰਥ ਬਹੁਤ ਹੋ ਗਿਆ ਤਾਂ ਉਹਦੇ ਚ ਸ਼ਕਤੀ ਪੈਦਾ ਹੋ ਗਈ ਮਾਇਆ ਦੀ, ਉਹ ਬੜਬੜੇ ਆਦਮੀਆਂ ਨੂੰ ਵੀ ਬੰਨ ਸਕਦਾ ਉਸ ਨਾਲ, ਮਾਇਆ ਦੇ ਨਾਲ। ਸ਼ਕਤੀ ਹੈ ਨਾ ਮਾਇਆ ਦੀ, ਜੇ ਹੈ ਹੀ ਨੀ ਕੋਲ ਕੁਛ, ਫਿਰ ਕੀ ਕਰੇਗਾ, ਨਹੀਂ ਬੰਨ ਸਕਦਾ। ਔਰ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਨਾਮ ਨਾਲ ਇਸ ਦਾ ਜਿਹੜਾ ਖਿਆਲ ਹੈ ਲੀਨ ਹੋ ਜਾਂਦਾ ਨਾਮ ਦੇ ਵਿੱਚ, ਫਿਰ ਨਾਮ ਦੀ ਉਪਨਿਵੇਸ਼ ਦੀ ਜਿਹੜੀ ਤਾਕਤ ਹੈ ਉਹ ਉਸ ਦੇ ਵਿੱਚ ਲਾਗੂ ਹੋ ਜਾਂਦੀ। ਨਾਮ ਦੇ ਮੁਕਾਬਲੇ ਦੇ ਵਿੱਚ ਕੋਈ ਪਦਾਰਥ ਨਹੀਂ ਉੱਪੜ ਸਕਦਾ ਗੁਰੂ। ਪਦਾਰਥ ਸੱਤ ਚੀਜ਼, ਨਾਮ ਤੇ ਨਾਮੀ ਨੇ ਸੱਤ ਚੀਜ਼। ਹੁਣ ਜਿਹੜੀ ਸੱਤ ਚੀਜ਼ ਹੈ, ਸੱਤ ਚੀਜ਼ ਕਹਿੰਦੇ ਨੇ ਪ੍ਰਤੀਤੀ ਮਾਤਰ ਹੁੰਦੀ ਹੈ। ਹੁਣ ਆਪਾਂ ਬੈਠੇ ਹਾਂ ਸਾਰੇ ਪ੍ਰਤੀਤੀ ਮਾਤਰ ਹਾਂ, ਆ ਜਿਹੜਾ ਪ੍ਰਕਾਸ਼ ਹੈ ਸਾਹਮਣੇ ਆਪਣਾ ਗੁਰੂ, ਇਹ ਪ੍ਰਤੀਤੀ ਮਾਤਰ ਨਹੀਂ ਹੈ, ਇਹ ਸਦੀਵੀ ਹੈ। ਆਪਾਂ ਸਦੀਵੀ ਨਹੀਂ ਹਾਂ, ਆਪਾਂ ਕੁਛ ਚਿਰ ਆਮ, ਕੁਛ ਚਿਰ ਨੂੰ ਆਪਾਂ ਨੇ ਇੱਥੇ ਰਹਿਣਾ। ਆਪਣੇ ਬਜ਼ੁਰਗ ਠੀਕੇ ਪਿੱਛੇ ਹੁਣ ਆਏ ਨਹੀਂ, ਹੋ ਗਈ ਨਾ ਪ੍ਰਤੀਤੀ। ਇਸ ਨੂੰ ਮਾਇਆ ਵੀ ਕਿਹਾ ਜਾਂਦਾ। ਇਹ ਉਹ ਦੱਸਿਆ ਵੀ ਪ੍ਰਤੀਤੀ ਮਾਤਰ ਹੈ, ਜਿਹੜਾ ਪਰਮੇਸ਼ਰ ਦਾ ਨਾਮ ਆ ਉਹ ਸਤਵ ਹੈ। ਕਹਿੰਦੇ ਜਿਹੜਾ ਨਾਮ ਦਾ ਅਭਿਆਸ ਕਰਦਾ ਕਰਦਾ ਨਾਮ ਦੇ ਵਿੱਚ ਭੇਦ ਹੋ ਜਾਂਦਾ, ਕਹਿੰਦੇ ਉਹ ਵੀ ਸਤ ਹੋ ਜਾਂਦਾ। ਇਹ ਉਹ ਨਾਮਦੇਵ ਜੀ ਨੇ ਪਰਮੇਸ਼ਰ ਦੀ ਕਰੀ ਬੰਦਗੀ। ਬੰਦਗੀ ਕਰਦਿਆਂ ਕਰਦਿਆਂ ਉਹ ਗਰੀਬ ਆਦਮੀ ਸਮਝਾਉਣ ਵਾਸਤੇ, ਪਰ ਉਹਦੀ ਕੀਮਤ ਤਾਂ ਹੈ ਨਹੀਂ ਸਾਧ ਸੰਗਤ, ਸਾਨੂੰ ਸਮਝਾਉਣ ਵਾਸਤੇ ਵੀ ਇਹ ਵੀ ਉਦਮ ਕਰ। ਇਹ ਰੌਚਕ ਬਾਣੀ ਕਹਿੰਦੇ ਨੇ, ਰੌਚਕ ਕਹਿੰਦੇ ਨੇ, ਸੁਣ ਕੇ ਉਤਸ਼ਾਹ ਸ਼ੁਰੂ। ਜਿੰਨਾ ਚਿਰ ਕੋਈ ਵਸਤੂ ਸੁਣੀ ਹੋਈ ਨਹੀਂ ਹੈ ਤਾਂ ਆਪਾਂ ਨੂੰ ਉਤਸ਼ਾਹ ਕਿਵੇਂ ਹੋਵੇਗਾ? ਜੇ ਧੰਨਾ ਤ੍ਰਿਲੋਚਨ ਨੂੰ ਠਾਕੁਰ ਪੂਜਾ ਕਰਦੇ ਨੂੰ ਨਾ ਦੇਖਦਾ ਤਾਂ ਫਿਰ ਉਹ ਰੱਬ ਨੂੰ ਪ੍ਰਤੱਖ ਕਿਵੇਂ ਕਰਦਾ? ਕਰ ਸਕਦਾ ਸੀ? ਨਹੀਂ, ਡੰਗਰੇ ਚਾਰਦਾ ਰਹਿਣਾ। ਜਿੰਨਾ ਚਿਰ ਵਸਤੂ ਸੁਣੀ ਨਹੀਂ ਜਾਂਦੀ ਤਾਂ ਉਹਦਾ ਫਿਰ ਉਤਸ਼ਾਹ ਨਹੀਂ ਹੁੰਦਾ। ਤਾਂ ਹੀ ਦੱਸਿਆ ਨਾ ਮਹਾਰਾਜ ਜੀ ਨੇ ਬਾਣੀ ਦੇ ਅੰਦਰ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਦੇਖੋ ਧਰੂਮ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਅਟਲ ਪਦ ਵੀ ਹੁਣ ਵੀ ਖੜਾ ਸਾਹਮਣੇ, ਕੜਾ ਨਾ ਆਕਾਸ਼ ਦੇ ਵਿੱਚ। ਉਹ ਪਦਵੀ ਉਸ ਨੂੰ ਪ੍ਰਾਪਤ ਕਦ ਹੋਈ? ਜਦ ਉਹਨੇ ਪਰਮੇਸ਼ਰ ਦੀ ਬੰਦਗੀ ਕਰੀ, ਨਾਮ ਦਾ ਅਭਿਆਸ ਕੀਤਾ, ਨਾਮ ਦੇ ਵਿੱਚ ਤਾਕਤਾ, ਨਾਮ ਵੀ ਟਲ ਹੈ, ਜਪਣ ਵਾਲਾ ਵੀ ਟਲ ਹੋ ਜਾਏਗਾ। ਪਰ ਜਿੰਨਾ ਜਪਣਾ ਉਨਾ ਜਪੇ ਤੇ ਹੋਵੇਗਾ, ਅੱਧ ਵਿਚਾਲੇ ਨੀ। ਖੈਰ ਉਹ ਅਵਸਥਾ ਦਾ ਹੋ ਜਾਏਗੀ ਪ੍ਰਾਪਤ, ਜਿਹੜੀ ਅਸਲੀ ਚੀਜ਼ ਹੈ, ਜਿਵੇਂ ਨਾਮਦੇਵ ਜੀ ਦੀ ਅਵਸਥਾ, ਹੋਰ ਭਗਤਾਂ ਗੁਰਸਿੱਖਾਂ ਦੀ ਵਸਤਾ। ਪ੍ਰਹਲਾਦ ਦੇਖੋ ਕਿਤਨਾ ਉਸ ਨੂੰ ਰਾਜੇ ਨੇ ਤੰਗ ਕੀਤਾ, ਪਰ ਨਹੀਂ, ਨਾਮ ਦੀ ਸ਼ਕਤੀ ਦੁਆਰਾ ਉਸ ਨੂੰ ਕੋਈ ਤਕਲੀਫ ਨਾ ਦੇ ਸਕਿਆ, ਇਤਨੀ ਨਾਮ ਦੇ ਵਿੱਚ ਤਾਕਤ ਹੈ ਸਾਧ ਸੰਗਤ। ਅਖੀਰੀ ਜੈ ਕਿਹਦੀ ਹੋਈ? ਨਾਮ ਦੀ। ਪ੍ਰਹਲਾਦ ਦੀ ਜੈ ਨਹੀਂ ਹੋਈ ਹੈ, ਨਾ ਨਾਮ ਦੀ ਜੈ ਹੋਈ ਹੈ। ਉਸੇ ਬੱਚੇ ਹੋਰ ਵੀ ਵਿਵਾਦ ਸਨ, ਉਹ ਨਾਮ ਦੇ ਵਿੱਚ ਤਾਕਤ ਹੈ ਗੁਰੂਖੋ। ਨਾਮਦੇਵ ਜੀ ਦੱਸਦੇ ਨੇ ਵੀ ਗਰੀਬ ਆਦਮੀ ਉਹ ਕਹਿੰਦੇ ਲੱਖਾਂ ਦਾ ਹੋ ਗਿਆ। ਇਹ ਆਪਾਂ ਨੂੰ ਉਤਸ਼ਾਹ ਦੇਣ ਵਾਸਤੇ ਮਹਾਰਾਜ ਜੀ ਨੇ ਲਿਖਿਆ ਵੀ ਉਹ ਨਹੀਂ ਹੋ ਗਿਆ, ਜਿਹੜਾ ਹੋਰ ਜਪੇਗਾ ਉਹ ਵੀ ਲੱਖਾਂ ਦਾ ਹੀ ਹੋਵੇਗਾ, ਲੱਖਾਂ ਤੋਂ ਵੀ ਅੱਗੇ ਲੱਗ ਜਾਏਗਾ। ਉੱਥੇ ਤਾਂ ਕਹਿੰਦੇ ਮੁੱਲੇ ਹੀ ਨੀ ਉਸ ਅਵਸਥਾ ਦਾ ਤਾਂ ਗੁਰੂ ਕੋ, ਜਦ ਐ ਆਪਾਂ ਨੂੰ ਉਪਦੇਸ਼ ਹੋਵੇਗਾ ਫਿਰ ਹੌਲੀ ਆਪਾਂ ਵੀ ਉੱਥੇ ਚਲੇ ਜਾਵਾਂਗੇ, ਜਾਂ ਉਪਦੇਸ਼ ਹੀ ਨੀ ਆ ਫਿਰ ਦੱਸੋ ਸਾਧਨ ਕੀ ਕਰਾਂਗੇ, ਜਾਂ ਉਸ ਨੂੰ ਮਿਲਣ ਦਾ ਆਪਾਂ ਉਪਾਅ ਵੀ ਕਰਾਂ ਕਿਸ ਤਰ੍ਹਾਂ ਕਰਾਂਗੇ ਜੇ ਦੁਨਿਆਵੀ ਪਦਾਰਥਾਂ ਦੀ ਆਪਾਂ ਨੂੰ ਸਰੋਤ ਹੀ ਨਾ ਮਿਲੇ, ਬਈ ਫਲਾਨਾ ਦਾ ਲੜਕਾ ਐਮਏ ਪਾਸ ਕਰਕੇ 3 ਸਾਲ ਲਾ ਕੇ ਹੁਣ ਰਜਿਸਟਰ ਬਣਿਆ ਹੋਇਆ, ਕਾਰ ਆ ਉਹਦੇ ਕੋਲ, ਨੌਕਰ ਬਹੁਤ ਰੱਖੇ ਹੋਏ ਨੇ, ਜਾਂ ਡਾਕਟਰ ਬਣ ਗਿਆ, ਬੜੀ ਦੁਕਾਨ ਹੈ, ਬੜੇ ਨੌਕਰ ਰੱਖੇ ਹੋਏ ਨੇ, ਕੋਠੀ ਪਾਈ ਹੋਈ ਆ, ਕਾਰਾਂ ਰੱਖੀਆਂ ਹੋਈਆਂ ਨੇ, ਇਹ ਉਹ ਸਾਧ ਸੰਗਤ ਉਹ ਫਿਰ ਸੁਣਿਆ ਹੀ ਨਾ, ਫਿਰ ਸ਼ੌਂਕ ਜਾਗ ਗਿਆ ਵੀ ਜਦ ਉਹਨੇ ਇਹ ਕੰਮ ਕਰ ਲਿਆ ਅਸੀਂ ਵੀ ਕਰ ਸਕਦੇ ਜੇ ਮਿਹਨਤ ਨਾ ਪੜੀਏ। ਇਸ ਤਰ੍ਹਾਂ ਇਧਰਾਂ ਪਰਮਾਰਥ ਆ ਜਿਹੜਾ ਇਹਨੂੰ ਫਿਰ ਸ਼ੌਂਕ ਲੱਗਦਾ। ਗਰੀਬ ਆਦਮੀ ਇੱਕ ਸਾਧ ਸੰਗਤ ਲੱਖਾਂ ਦਾ ਹੋ ਗਿਆ, ਦਾਦੇ ਨੇ ਵੀ ਪਰਮੇਸ਼ਰ ਦੇ ਨਾਮ ਦੇ ਵਿੱਚ ਤਾਕਤਾ ਕਰੋ, ਨਾਮ ਹਰੀ ਦਾ ਜਪ ਕੇ ਦੇਖੋ ਲੱਖਾਂ ਦਾ ਹੋ ਗਿਆ, ਪੜੋ ਪ੍ਰੇਮ ਦੇ ਨਾਲ ਸਾਰੀ ਨਾਮ ਦੀ ਤਾਕਤ ਆਏ, ਉਹ ਨਾਮਦੇਵ ਦੇ ਸਰੀਰ ਦੀ ਤਾਕਤ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਨਾਮ ਜਪਿਆ ਹੋਇਆ ਉਹਦੇ ਵਿੱਚ ਇਤਨੀ ਤਾਕਤ ਹੋ ਗਈ। 3 ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਭਾਈ ਬੋਲਣਗੇ, ਫਿਰ ਸਾਰੀ ਸੰਗਤ, ਇੱਧਰ ਸਾਰੀਆਂ ਬੀਬੀਆਂ ਬੋਲਿਓ, ਆਪਾਂ ਨਾਮਦੇਵ ਦਾ ਜੋ ਜਿਸ ਤਰ੍ਹਾਂ ਅੱਗੇ ਪਰਮੇਸ਼ਰ ਨੇ ਉਹਦੇ ਕੰਮ ਕਾਰ ਜੋ ਕੁਛ ਵੀ ਦਰਸ਼ਨ ਉਹ ਹੌਲੀ ਹੌਲੀ ਚੱਲਾਂਗੇ। ਹੁਣੋ ਪ੍ਰੇਮ ਦੇ ਨਾਲ 3 ਹਿੱਸਿਆਂ ਜੋ
ਨਾਮ ਹਰੀ ਦਾ ਜਪ ਕੇ ਦੇਖੋ
ਮਨ ਨਾਮ ਦੇ ਵਿੱਚ ਲੈ ਹੋ ਗਿਆ ਨਾ ਭੇਦ ਹੋ ਗਿਆ ਸਾਰੀ ਦੁਨੀਆਂ ਦੇ ਪਦਾਰਥ ਉਸ ਦੀ ਮੁੱਠੀ ਜਾ ਜਾਂਦੇ ਸਾਰੀ ਦੁਨੀਆਂ ਆਹ ਨਾਮਦੇਵ ਜੀ ਦਾ ਇੱਕ ਸੇਠ ਸੀ ਕੋਈ ਪ੍ਰੇਮੀ ਉਸ ਨੇ ਭੋਜਨ ਕੀਤਾ ਜੱਗ ਆਦਿਕ ਕਹਿ ਲੋ ਉਹ ਕਹਿਣ ਲੱਗਿਆ ਨਾਮਦੇਵ ਜੀ ਆਪ ਹੀ ਚਰਨ ਪਾਓ ਭੋਜਨ ਛਕੋ ਮੇਰਾ ਗ੍ਰਹਿ ਵੀ ਪਵਿੱਤਰ ਹੋਵੇਗਾ ਆਓ ਸਾਧ ਸੰਗ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਚਰਨ ਪੈਣ ਤੋਂ ਗ੍ਰਹਿ ਨੂੰ ਕਿਉਂ ਪਵਿੱਤਰ ਦੱਸਿਆ ਸਰੀਰ ਤਾਂ ਸਾਰਿਆਂ ਦੇ ਉਹੋ ਜਿਹੇ ਹੀ ਨੇ ਫਰਕ ਤਾਂ ਨਹੀਂ ਹੈ ਉਹਨਾਂ ਦੇ ਸਰੀਰ ਜਾਣੀ ਅੰਤਾਸਕਰ ਰੂਪੀ ਘਰ ਦੇ ਵਿੱਚ ਨਾਮ ਵਸਿਆ ਹੋਇਆ ਨਾਮ ਹੈ ਜਿਹੜਾ ਨਾਮ ਦੇ ਸੰਬੰਧ ਕਰਕੇ ਸਰੀਰ ਵੀ ਪਵਿੱਤਰ ਹੋਇਆ ਹੋਇਆ ਵੇਖੋ ਜਿੱਥੇ ਉਹ ਪ੍ਰੇਮੀ ਜਾਵੇਗਾ ਉਸ ਜਗ੍ਹਾ ਨੂੰ ਵੀ ਪਵਿੱਤਰ ਕਰ ਦੇਵੇਗਾ ਜਗ੍ਹਾ ਨੂੰ ਕਹਿਣ ਲੱਗੇ ਭਾਈ ਠੀਕ ਹੈ ਤੇਰਾ ਪ੍ਰੇਮ ਹੈ ਅਸੀਂ ਆ ਜਾਂਗੇ ਨਾਮਦੇਵ ਜੀ ਚਲੇ ਗਏ ਸੱਤੀ ਪ੍ਰਕਾਰ ਦੇ ਖੱਟ ਰਸ ਭੋਜਨ ਤਿਆਰ ਕੀਤੇ ਹੋਏ ਨੇ ਪੰਗਤਾਂ ਲੱਗ ਗਈਆਂ ਗਰੀਬ ਗੁਰਬੇ ਸਾਧੂ ਬ੍ਰਾਹਮਣ ਛਕੀ ਜਾ ਰਹੇ ਨੇ ਭੋਜਨ ਵਰਤਾ ਰਹੇ ਨੇ ਜਿਹਾ ਜਾ ਕੋਈ ਬੰਦਾ ਤੇ ਹੋਈ ਫਿਰ ਉਹ ਦਰਸ਼ਨਾ ਦਿੰਦੇ ਹੁੰਦੇ ਹਨ ਦਰਸ਼ਨਾ ਰਿਵਾਜ ਹੁੰਦੇ ਨੇ ਸਾਰਿਆਂ ਨੂੰ ਦਰਸ਼ਨਾ ਦਿੱਤੀ ਨਾਮ ਦੇ ਵੀ ਫਿਰ ਬਾਹਰ ਦੇ ਵਿੱਚ ਪ੍ਰਸ਼ਾਦਾ ਛਕਿਆ ਉਹ ਜਿਹੜਾ ਸ਼ੇਖ ਸੀ ਬਹੁਤ ਵੱਡਾ ਅਮੀਰ ਸੀ ਜਿਵੇਂ ਆ ਬਿਰਲੇ ਆਦਿਕ ਨੇ ਪ੍ਰਸ਼ਾਦ ਪਾਣੀ ਛਕ ਲਿਆ ਨਾਮਦੇਵ ਜੀ ਨੇ ਚੂਲਾ ਪੜ ਦਿੱਤਾ ਹੁਣ ਜਿਹੜਾ ਉਹ ਸ਼ੇਖ ਸੀ ਨਾ ਉਸ ਨੂੰ ਨਾਮਦੇਵ ਜੀ ਦੀ ਅਵਸਥਾ ਦਾ ਪਤਾ ਨਹੀਂ ਸੀ ਕਹਿਣ ਲੱਗਾ ਨਾਮਦੇਵ ਜੀ ਸਾਰਿਆਂ ਸਾਧੂਆਂ ਬ੍ਰਾਹਮਣਾਂ ਗਰੀਬ ਗੁਰਬਿਆਂ ਨੂੰ ਮੈਂ ਦਰਸ਼ਨਾ ਦਿੱਤੀ ਹੈ ਮੇਰਾ ਇਹ ਖਿਆਲ ਆ ਮੇਰਾ ਮਨ ਇਉਂ ਕਹਿੰਦਾ ਬਈ ਤੁਸੀਂ ਮੈਥੋਂ ਮੰਗ ਕੇ ਸੋਨਾ ਲਓ ਦੱਸਣਾ ਜਿੰਨਾ ਤੁਸੀਂ ਕਹੋਗੇ ਮੈਂ ਦਿਆਂਗਾ ਮੈਂ ਸੇਠ ਹਾਂ ਬਹੁਤ ਹੋਰਾਂ ਨੂੰ ਤਾਂ ਦਿੱਤਾ ਨਾ ਮੈਂ ਆਪਣੀ ਖੁਸ਼ੀ ਨਾਲ ਤੁਸੀਂ ਮੈਥੋਂ ਮੰਗੋ ਜਿੰਨਾ ਕਹੋਗੇ ਉਨਾ ਤੁਹਾਨੂੰ ਧਨ ਦੇਵਾਂਗਾ ਨਾਮਦੇਵ ਜੀ ਕਹਿਣ ਲੱਗੇ ਵੀ ਸਾਨੂੰ ਤਾਂ ਮਾਇਆ ਦੀ ਕੋਈ ਲੋੜ ਨਹੀਂ ਹੈ ਜਿੱਥੇ ਨਾਮ ਆ ਗਿਆ ਉੱਥੇ ਸਭ ਕੁਛ ਹੀ ਆ ਗਿਆ ਪਰਮੇਸ਼ਰ ਵੀ ਆ ਗਿਆ ਉੱਥੇ ਜਿੱਥੇ ਨਾਮ ਨਹੀਂ ਆਇਆ ਉੱਥੇ ਨਾਮੀ ਵੀ ਨਹੀਂ ਆਵੇਗਾ ਠੀਕ ਹੈ ਸੇਠ ਜੀ ਤੇਰਾ ਪ੍ਰੇਮ ਹੈ ਸਾਨੂੰ ਤਾਂ ਕਿਸੇ ਵਸਤੂ ਦੀ ਲੋੜ ਨਹੀਂ ਇਹ ਇੱਕ ਬੇਪਰਵਾਹੀ ਆ ਇਹ ਹੰਕਾਰ ਨਹੀਂ ਆ ਗੁਰੂ ਸਾਨੂੰ ਇਸ ਅਵਸਥਾ ਦਾ ਪਤਾ ਨਹੀਂ ਅਣਜਾਣ ਅਸੀਂ ਇਸ ਨੂੰ ਹੰਕਾਰ ਮੰਨ ਲੈਂਦੇ ਹਾਂ ਵੀ ਜਿਹੜਾ ਮਹਾਤਮਾ ਮਿਲਦਾ ਨਹੀਂ ਇਹ ਹੰਕਾਰ ਹੀ ਹੋਵੇਗਾ ਨਹੀਂ ਇਹ ਤਾਂ ਅਵਸਥਾ ਸਮਾਂ ਆਉਣੀ ਚਾਹੀਦੀ ਹੈ ਸਿੱਖ ਦੇ ਵਿੱਚ ਜਿੰਨਾ ਚਿਰ ਸਿੱਖ ਦੇ ਵਿੱਚ ਬੇਪਰਵਾਹੀ ਨਹੀਂ ਆਈ ਅਜੇ ਸਿੱਖ ਅਧੂਰਾ ਗੁਰੂ ਪੂਰਾ ਨਹੀਂ ਹੋਇਆ ਬੇਪਰਵਾਹੀ ਕਿਹਦੇ ਵਿੱਚ ਆ ਨਾਮ ਦੇ ਵਿੱਚ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਪੂਰਾ ਨਾਮ ਦੇ ਵਿੱਚ ਭੇਦ ਹੋ ਗਿਆ ਸਿੱਖ ਬੇਪਰਵਾਹੀ ਆ ਜਾਵੇਗੀ ਜਿੱਥੇ ਨਾਮ ਆ ਗਿਆ ਉੱਥੇ ਕਿਸੇ ਚੀਜ਼ ਦੀ ਇੱਛਾ ਨਹੀਂ ਰਹਿੰਦੀ ਜਿੱਥੇ ਨਿਰਿਛਤਪਣਾ ਆ ਗਿਆ ਜਿੱਥੇ ਇੱਛਾ ਹੈ ਉੱਥੇ ਮੰਗ ਜ਼ਰੂਰ ਰਹੇਗੀ ਜਿੱਥੇ ਨਾਮ ਆ ਗਿਆ ਉੱਥੇ ਮੰਗ ਵਸਤਾ ਆ ਜਾਏਗੀ ਉੱਥੇ ਮੰਗ ਨਹੀਂ ਆ ਗਿਆ ਉੱਥੇ ਤਾਂ ਰਸ ਹੈ ਉਹ ਤਾਂ ਰਸ ਹੈ ਵਸਤਾ ਦਾ ਗੁਰੂ ਖਲੈਂਦੇ ਨੇ ਨਾਮ ਦੇਵ ਜੀ ਕਹਿਣ ਲੱਗੇ, ਸੇਠ ਜੀ ਠੀਕ ਹੈ, ਤੈਨੂੰ ਪਰਮੇਸ਼ਰ ਨੇ ਧਨ ਦਿੱਤਾ, ਠੀਕ ਆ, ਤੂੰ ਪੁੰਨਦਾਨ ਗਰੀਬਾਂ ਨੂੰ ਕਰਿਆ ਕਰ। ਕਹਿੰਦਾ ਨਹੀਂ ਮਹਾਰਾਜ ਜੀ, ਤੁਸੀਂ ਲਓ ਮੇਰੇ ਕੋਲੋਂ ਧਨ, ਸੋਨਾ ਲਓ। ਨਾਮਦੇਵ ਨੇ ਤਿੰਨ ਗੇਰ ਉਸ ਨੂੰ ਕਿਹਾ, ਉਹ ਖਹਿੜੇ ਪੈ ਗਿਆ। ਨਾਮਦੇਵ ਨੇ ਕਿਹਾ ਵੀ ਇਸ ਨੂੰ ਇਹ ਭਾਸਤਾ ਹੋਣਾ ਵੀ ਇਹ ਗਰੀਬ ਹੈ, ਕਿ ਉਹ ਬਾਹਰੋਂ ਸਰੀਰ ਕਰਕੇ ਤਾਂ ਗਰੀਬ ਹੈ, ਦੀਨਾ ਸਾਥ ਨੂੰ ਜਿਹੜਾ ਆਤਮ ਧਨ ਆ ਉਸਨੂੰ ਕੌਣ ਦੇਖ ਸਕਦਾ ਹੈ, ਕਿਸੇ ਦੇ ਵਿੱਚ ਤਾਕਤ ਦੇਖਣ। ਹਾਂ ਉਹ ਆ ਜਾਓ, ਕੋਈ ਆਤਮ ਦਸਤੀ ਹੋਵੇ ਨਾ, ਉਹ ਤਾਂ ਜਾਣ ਜੇਗਾ ਵੀ ਇਹਦੀ ਇਹ ਵਸਤਾ, ਦੂਹਾ ਨਹੀਂ ਜਾਣ ਸਕਦਾ। ਜਿਵੇਂ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ ਨਾ ਵੀ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ ਦੂਆ ਨਹੀਂ ਜਾਣ ਸਕਦਾ। ਬੜੋ ਪ੍ਰੇਮ ਦੇ ਨਾਲ
ਗੱਤ ਬ੍ਰਹਮ ਗਿਆਨੀ ਦੀ ਪਿਆਰਿਓ
ਘਟਾਉਣੀ ਹੋਵੇ, ਜੇ ਘਟਾਉਣੀ ਹੋਵੇ ਫੇਰ ਪਤਾ ਲੱਗਦਾ। ਉਹ ਮਹਾਂਪੁਰਸ਼ਾਂ ਨੇ ਕਾਂਜ ਵਾਲੇ ਬਿਸ਼ਰਦੂ ਬਾਬੇ ਨੂੰ ਸੱਦਿਆ, ਚਾਰ ਸਰੀਰ ਹੋ ਸਕਦੇ। ਕਹਿਣ ਲੱਗੇ ਭਾਈ ਉਹ ਕਰੋ, ਜਾਓ ਸ੍ਰੀ ਅੰਬਰਸਰ ਸਾਹਿਬ ਚਲੇ ਜਾਓ, ਪ੍ਰਕਰਮਾ ਦੇ ਵਿੱਚ ਤੁਹਾਨੂੰ ਇੱਕ ਮਹਾਂਪੁਰਸ਼ ਮਿਲੇਗਾ, ਉਹ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਵੇਗਾ, ਫਿਰ ਤੁਸੀਂ ਉਸ ਨੂੰ ਇੱਥੇ ਲੈ ਕੇ ਆਏ। ਬਾਬਾ ਬਿਚਨ ਸਿੰਘ ਚਾਰ ਸਰੀਰ ਹੋਰ ਨੇ ਨਾਲ ਚਲੇ ਗਏ ਤੇ ਬਾਬੇ ਵਸਤੂ ਆਉਣ ਵਾਲੇ ਵੀ ਉੱਥੋਂ ਤੁਰ ਪਏ, ਉਹ ਜਿਹੜੇ ਚ ਬੈਠੇ ਨੇ। ਅੰਮ੍ਰਿਤਸਰ ਆ ਗਏ, ਪ੍ਰਕਰਮਾ ਦੇ ਵਿੱਚ ਤੁਰੇ ਆਉਂਦੇ ਨੇ ਇਕੱਲੇ ਹੀ ਬਾਬੇ ਮਸਤ ਮੰਨਿਆ। ਇਹ ਪੰਜ ਸਿੰਘ ਬਾਬਾ ਵਿਸ਼ਨ ਸਿੰਘ ਮੁਖੀ ਸੀ, ਜਦ ਕੋਲ ਗਏ ਇਹਨਾਂ ਨੂੰ ਨੀ ਪਤਾ ਵੀ ਕੌਣ ਉਹ ਬਾਬੇ ਨੇ ਜਿਹਨਾਂ ਨੂੰ ਕਿਹਾ। ਹੁਣ ਇਹ ਦੱਸ ਦਿੱਤਾ ਵੀ ਤੁਹਾਨੂੰ ਆਪ ਨਾਂ ਲੈ ਕੇ ਬੁਲਾਉਂਗੇ ਤੁਹਾਡਾ, ਇਹ ਕੋਈ ਦੂਰ ਦੀ ਗੱਲ ਨਹੀਂ ਕਰੂ, ਵਰਤਮਾਨ ਸਮੇਂ ਦੀ ਆ। ਜੇ ਕੋਈ ਕਹੇ ਵੀ ਹੁਣ ਬ੍ਰਹਮ ਗਿਆਨੀ ਹੈ ਜੀ, ਬਹੁਤ ਦੁਨੀਆਂ ਦੇ ਚਿੱਤ ਦੇ ਵਿੱਚ ਆ ਵੀ ਬ੍ਰਹਮ ਗਿਆਨੀ ਨੀ ਹੋਣਾ ਕੋਈ ਹੈਗੇ, ਪਰ ਅਸੀਂ ਉਹਨਾਂ ਦੀ ਸੰਗਤ ਹੀ ਨਹੀਂ ਕਰਦੇ, ਅਧੂਰਿਆਂ ਨਹੀਂ ਕਰਦੇ, ਉਹ ਜੀ ਸਾਡੇ ਮਨ ਬਣ ਜਾਂਦੇ ਨੇ, ਸਾਡੀ ਸ਼ਰਧਾ ਹੀ ਨਹੀਂ ਰਹਿੰਦੀ। ਸਾਰੀ ਗੱਲ ਦੇਖਣੀ ਚਾਹੀਦੀ ਹੈ ਗੁਰੂ ਕੋ, ਤਦ ਜਾ ਕੇ ਲਾਭ ਹੁੰਦਾ। ਕੱਲ ਪੰਜੇ ਸਿੰਘ ਆਉਂਦੇ ਨੇ ਤੁਰੇ, ਉਧਰੋਂ ਬਾਬੇ ਤੁਰੇ ਆਉਂਦੇ ਨੇ, ਕਹਿਣ ਲੱਗੇ ਭਾਈ ਬਿਸ਼ਨਸਿਆਂ ਆ ਗਏ। ਬ੍ਰਹਮ ਗਿਆਨੀ ਦੀ ਗੱਲ, ਬ੍ਰਹਮ ਗਿਆਨੀ ਜਾਣ ਚਿੜੇ ਚ ਬੈਠਾ ਉਹ ਸਾਧ ਸਿੰਘ ਦੇਖ ਲਓ, ਉੱਥੋਂ ਉਹਨਾਂ ਨੇ ਦੱਸਤਾ ਵੀ ਸਿੰਘ ਆਉਣਗੇ ਉਹਨਾਂ ਦਾ ਨਾਂ। ਕੀ ਉਹ ਬਾਬੇ ਵਸਤੂ ਵਾਲੇ ਨੇ ਨਾਂ ਲੈ ਗਏ, ਕਹਿੰਦੇ ਮਹਾਰਾਜ ਜੀ ਅਸੀਂ ਤਾਂ ਤੁਹਾਨੂੰ ਲੈਣ ਆਏ ਹਾਂ। ਕਹਿੰਦੇ ਚਲੋ ਭਾਈ, ਫੇਰ ਵਸਤੂ ਵਾਲੇ ਆਏ ਸੀ ਮਹਾਰਾਜ ਜੀ, ਐਵੇਂ ਉਹ ਦੱਸਿਆ ਵੀ ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣੇ। ਹੁਣ ਨਾਮਦੇਵ ਦੀ ਜੋ ਅਵਸਥਾ ਸੀ ਨਾ, ਉਹ ਸਾਹੂਕਾਰ ਨਹੀਂ ਸੀ ਜਾਣਦਾ ਉਸ ਨੂੰ, ਉਹਨੇ ਕਿਹਾ ਵੀ ਗਰੀਬ ਆ, ਚਲੋ ਇਸ ਨੂੰ ਮਾਇਆ ਦੇ ਦਿੰਦੇ ਹਾਂ, ਕੋਈ ਆਪਣਾ ਜਿੰਦਾ ਕੋਈ ਕਰਜਾ ਕਾਰੋਬਾਰ, ਪਰ ਨਹੀਂ। ਤਾਂ ਹੀ ਤਾਂ ਰਵਿਦਾਸ ਜੀ ਚਮਾਰ ਸਨ ਗੁਰੂ, ਚਮਾਰ ਗਰੀਬ ਮਰੇ ਪਸ਼ੂ ਤੋਂ ਨਾਲ। ਹੁਣ ਉਹਨਾਂ ਦਾ ਜਿਹੜਾ ਬਾਹਰਲਾ ਕਿਰਿਆ ਬਹੁਤ ਗਰੀਬੀ ਹੈ, ਅੱਗੇ ਤਾਂ ਆਪ ਚੰਮ ਵੀ ਰੰਗਦੇ ਹੁੰਦਾ ਸੁਚਾਰਿਆਂ ਦੇ ਲੀੜੇ ਵੀ ਬਹੁਤ ਗੰਦੇ ਜਿਹੇ ਹੁੰਦੇ, ਪਰ ਅੰਦਰ ਨਹੀਂ ਨਾ ਗੰਦਾ, ਲੀੜੇ ਤਾਂ ਹੋਰ ਚੀਜ਼ ਆ। ਹੁਣ ਉਹਨਾਂ ਨੂੰ ਦੇਖ ਕੇ ਹੱਸਦੇ ਨੇ ਵੀ ਗਰੀਬ ਆ ਵਿਚਾਰਾ, ਇਹ ਹੁੰਦਾ ਹੀ ਆ, ਇਹ ਜਿਹੜਾ ਨਾ ਹੱਸਣ ਵਾਲਾ ਤਾਂ ਇੱਕ ਉਹੀ ਗੁਰਮੁਖਾ ਸਿੱਖ, ਉਹ ਕਿਉਂ ਨੀ ਹੱਸਦਾ ਕਿਸੇ ਨੂੰ ਦੇਖ ਕੇ, ਉਹ ਗਰੀਬ ਨੂੰ ਦੇਖ ਕੇ ਕਿਉਂ ਨੀ ਉਹਦੇ ਅੰਦਰ ਕਿਰਨਾ ਆਉਂਦੀ, ਉਸ ਦੀ ਆਤਮ ਦ੍ਰਿਸ਼ਟੀ ਆ ਉਸਦੀ, ਉਹ ਸਾਰਿਆਂ ਦੇ ਵਿੱਚ ਆਤਮਾ ਦੇਖਦਾ, ਉਹ ਤਾਂ ਖੁਸ਼ ਹੁੰਦਾ ਸਮਾਂ, ਗਰੀਬ ਨੂੰ ਦੇਖ ਕੇ ਉਦੋਂ ਵੀ ਜ਼ਿਆਦਾ ਖੁਸ਼ ਹੁੰਦਾ, ਵਿਦੇ ਪਰਮੇਸ਼ਰ ਕੀ ਕਰਦਾ ਪਾਟੇ ਜਿਹੜੇ ਮਾਈ ਮਿਲਦਾ। ਇਹ ਤਾਂ ਅਵਸਥਾ ਗੁਰਸਿੱਖਾਂ ਦੀ ਗੁਰੂ। ਖੈਰ ਫਿਰ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਦਾਰਦ ਦੇਖ ਸਭ ਕੋ ਹੱਸਾ, ਐਸੀ ਦਸਾ ਹਮਾਰੀ, ਮੇਰਾ ਦਰਿਦਰਪਣਾ ਮੈੜੇ ਲੀੜੇ ਦੇਖ ਕੇ ਜਿਹੜਾ ਮੇਰੇ ਕੋਲ ਦੀ ਲੱਗਦਾ ਉਹ ਹੱਸ ਕੇ ਲੱਗਦਾ ਵੀ ਇਹ ਵਿਚਾਰੇ ਨੇ ਦੇਖੋ ਕਈ ਜੀ ਕਿਰਿਆ ਇਹਦੇ, ਇਹਨਾਂ ਨੂੰ ਉਹ ਨੀ ਪਤਾ ਵੀ ਅੰਦਰ ਕੀ ਹੈ ਇੱਥੇ। ਹੁਣ ਅੰਦਰਲੀ ਵਸਤਾ ਨੂੰ ਕੌਣ ਜਾਣੇ ਗੁਰੂ, ਜੇ ਤਾਂ ਕੋਈ ਹੋਇਆ ਜਾਂ ਹੋਵੇ ਤਾਂ ਜਾਣੇ, ਫਿਰ ਤਾਂ ਨਡੌਤ ਕਰੇ ਲੰਬਾ ਪੈ ਕੇ ਅੱਗੇ, ਪਰ ਨਹੀਂ। ਦਸ਼ਟ ਸਿੱਧਾ ਅਸ਼ਟ ਦਸਾ ਸਿੱਧ ਕਰਤਲਾ ਸਭ ਕਿਰਪਾ ਤੁਮਾਰੀ, ਕਹਿਣ ਲੱਗੇ ਤਾਂ ਹੱਸਦੇ ਨੇ ਨਾ ਅਣਜਾਣ ਲੋਕ ਨੇ ਜਿਹੜੇ, ਪਰ ਕਹਿੰਦੇ ਆ ਪ੍ਰਭੂ ਤੇਰੀ ਇਤਨੀ ਕਿਰਪਾ, ਨੌ ਨਿਧੀਆਂ ਅਠਾਰਾਂ ਸਿੱਧੀਆਂ ਸਾਰੀ ਦੁਨੀਆਂ ਦੀ ਜਿਹੜੀ ਮਾਇਆ ਮੇਰੀ ਹੱਥ ਦੀ ਹਥੇੜੀ ਤੇ ਵੱਜਦੀ, ਪਰ ਸਰੀਰ ਮੈਲਾ, ਲੀੜੇ ਵੀ ਮੈਲੇ ਨੇ, ਪਰ ਜਿਹੜੀ ਅੰਦਰਲੀ ਵਸਤਾ ਨਾ ਉਹ ਨੀ ਇਹ ਜਾਣ ਸਕਦੇ। ਉਹ ਨਾਮਦੇਵ ਜੀ ਦੀ ਵਸਤਾ ਨਾ ਉਹ ਸੇਠ ਨੇ ਜਾਣੀ, ਕਹਿੰਦਾ ਮਹਾਰਾਜ ਜੀ ਤੁਸੀਂ ਮੰਗ ਕੇ ਸੋਨਾ ਲਓ। ਨਾਮਦੇਵ ਜੀ ਨੇ ਕਿਹਾ ਵੀ ਜੋ ਸਾਡੇ ਅੰਦਰ ਨਾਮ ਹੈ ਨਾ, ਪਰਮੇਸ਼ਰ ਦਾ ਨਾਮ, ਇਹਨੂੰ ਉਸਦੀ ਤਾਕਤ ਜਣਾ ਦੀ ਹੈ ਨਾਮ ਦੀ, ਨਾਮ ਜਪਿਆ ਸਰੀਰ ਦੇ ਸੰਬੰਧ ਕਰਕੇ। ਕਹਿਣ ਗਿਆ ਸੇਠ ਜੀ ਤੁਸੀਂ ਦੇਣਾ ਹੀ ਚਾਹੁੰਦੇ ਹੋ? ਹਾਂ ਕਹਿੰਦੇ ਦੇਵਾਂਗੇ ਜੀ, ਜਿੰਨਾ ਤੁਸੀਂ ਕਹੋਗੇ ਓਨਾ ਹੀ ਦੇ ਦਾਂਗੇ। ਮੁੰਡਾ ਨੂੰ ਸੋਨਾ ਪਿਆ ਹੋਣਾ। ਨਾਮਦੇਵ ਜੀ ਨੇ ਤੁਲਸੀ ਦੇ ਪੱਥੇ ਦੇ ਉੱਤੇ ਪੱਤੇ ਦੇ ਉੱਤੇ ਰਾ ਸ਼ਬਦ ਲਿਖਤਾ, ਜਾਣੀ ਕੱਕਰ ਲਿਖਿਆ, ਰਾ ਰਾਮ ਨਹੀਂ ਲਿਖਿਆ। ਰਾ ਇੱਕ ਅੱਖਰ ਨੂੰ ਕੰਨਾ ਲਾ ਕੇ ਕਹਿਣਗੇ ਲੈ ਸੇਠ ਜੀ ਇਹਦੇ ਬਰਾਬਰ ਤੋਲ ਦੇ ਸੋਨਾ। ਕਹਿੰਦਾ ਮਹਾਰਾਜ ਜੀ ਮੈਨੂੰ ਤੁਸੀਂ ਬਖੌਲ ਕਰ ਦਿਓ, ਮੈਂ ਬਹੁਤ ਵੱਡਾ ਸੇਠ, ਮੇਰੀਆਂ ਇਤਨੀਆਂ ਮਿੱਲਾਂ ਚੱਲਦੀਆਂ ਨੇ, ਮੈਨੂੰ ਤਾਂ ਸ਼ਰਮ ਆਉਂਦੀ ਹੈ, ਚੌਲ ਜਿੰਨਾ ਤਾਂ ਚੜੂ ਇਹਦੇ ਤੇ। ਕਹਿਣਗੇ ਜਾਂ ਤੁਹਾਨੂੰ ਅਸੀਂ ਕਹਿ ਦਿੱਤਾ ਤੁਸੀਂ ਬਰਾਬਰ ਤੋਲ ਦਿਓ ਇਸ ਤੇ, ਕਾਰਨ ਉਹਨੇ ਚੌਲ ਜਿੰਨਾ ਸੋਨਾ ਪਾਇਆ, ਸੋਨਾ ਤੋਲਣ ਵਾਲਾ ਇੱਕ ਅੰਡਾ ਦੀ ਸਾਖ ਸੀ। ਉਹ ਜਿਹੜਾ ਰਾ ਸ਼ਬਦ ਸੀ ਨਾ ਇੱਕੋ ਹੀ ਅੱਖਰ ਸੀ, ਕਿਹੜਾ ਨੀ ਚਾਹੁੰਦਾ ਪਦਾਰਥਾਂ ਨੂੰ ਚਾਹਵਾਂ ਨੂੰ, ਪਰ ਸਾਧ ਸੰਗਤ ਅੱਗੇ ਜਿਹੜੀ ਸ਼ਰਤ ਆ ਉਹ ਨੀ ਹਲਾਉਂਦੀ ਆਪਾਂ ਨੇ। ਜਿਹੜੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਸ਼ਰਤ ਰੱਖ ਦਿੱਤੀ, ਸ਼ਰਤ ਅਦਾ ਕਰ ਦਿਓ ਤੁਹਾਨੂੰ ਚਾਰੇ ਪਦਾਰਥ ਮਿਲ ਜਾਣਗੇ। ਜੋ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਲਿਖ ਦਿੱਤਾ ਸਤਵਾ ਹੋ। ਕਹਿੰਦੇ ਸਾਧ ਜਨਾ ਕੀ ਸੇਵਾ ਅਲੱਗ, ਮੈਥੋਂ ਮਨ ਸ਼ੰਕਾ ਕਰੂਗਾ ਸਾਧ ਤਾਂ ਹੈ ਨੀ ਕੋਈ, ਮਹਾਰਾਜ ਜੀ ਨੇ ਲਿਖਿਆ ਹੋਇਆ। ਗੁਰੂ ਤਾਂ ਆਪਣਾ ਕਹਿੰਦਾ ਸੰਤਾਂ ਦੀ ਸੇਵਾ ਕਰਨ ਲੱਗ ਜਾਵੇ ਤਾਂ ਚਾਰ ਪਦਾਰਥ ਲੈਣੇ ਨੇ, ਪਰ ਸੰਤ ਵੀ ਰੇਖ ਨੀ ਹੁੰਦਾ, ਸੰਤ ਲੀੜਿਆਂ ਨੂੰ ਨੀ ਕਹਿੰਦੇ ਗੁਰੂ, ਸੰਤ ਵਾਜਾ ਵਜਾਉਣ ਨੂੰ ਨੀ ਕਹਿੰਦੇ, ਜਿਹੜਾ ਵਾਜਾ ਵਜਾਉਂਦਾ ਵੀ ਉਹੀ ਸੰਤ ਹੋਊਗਾ, ਨਹੀਂ ਸੰਤ ਤਾਂ ਕਰਨੀ ਹੈ। ਸੰਤ ਤਾਂ ਇੱਕ ਵਾਸਤਾ ਜਿਹੜੀ ਨਾਮਦੇਵ ਦੀ, ਸੰਤ ਆ ਉਹ ਜਿਹਦਾ ਮਨ ਨਾਮਦੇਵ ਚ ਭੇਦ ਹੋ ਜਾਵੇ, ਚਾਹੇ ਸਿੱਖ ਉਹੀ ਸਿੱਖ ਹੈ, ਕਿਸੇ ਮਤ ਦਾ ਚਾਹੇ ਕੋਈ ਮਹਾਂਪੁਰਸ਼ ਹੈ। ਹੁਣ ਜਿਹੜਾ ਨਾਮਦੇਵ ਹੈ ਇਹ ਕੋਈ ਸਿੱਖ ਤਾਂ ਨਹੀਂ ਹੈ, ਇਹ ਤਾਂ ਆਣ ਮਤਾਂ ਦਾ ਨਾਲੇ ਹੋਇਆ ਵੀ ਪਹਿਲਾਂ, ਇਹ ਨਾਮਦੇਵ ਜੀ ਪਹਿਲਾਂ ਹੋਏ ਨੇ, ਦੇਖ ਲਓ ਉਹਨਾਂ ਦੀ ਅਵਸਥਾ ਗੁਰੂ ਸਾਹਿਬ ਜੀ ਕਿਵੇਂ ਦੱਸਦੇ ਦੱਸਦੇ ਨੇ ਵੀ ਸਿੱਖ ਆ ਜਿਹੜਾ ਜ਼ਿਆਦਾ ਭੇਦ ਵਸਤਾਂ ਦੇ ਵਿੱਚ ਚਲਿਆ ਜਾਵੇਗਾ ਫਿਰ ਇਸਦੀ ਗੱਲ ਵਾਪਰੇਗੀ। ਉਹ ਨਾਮਦੇਵ ਜੀ ਉਹ ਸਿੱਖਾ ਹੋ ਗਿਆ ਸੇਠ, ਕਹਿਣਗੇ ਸਾਡੇ ਕੋਲ ਤਾਂ ਆਤਮ ਰੂਪੀ ਧਨ ਹੈ ਸੇਠ ਜੀ, ਇਹਦੇ ਮੁਕਾਬਲੇ ਦੇ ਵਿੱਚ ਸੱਤ ਵਸਤੂ ਨਹੀਂ ਤੁਲੇਗੀ ਕਦੇ ਵੀ, ਜਿਹੜਾ ਸੋਨਾ ਇਹਦਾ ਸੱਤ ਹੈ ਮਿੱਟੀ ਹੈ, ਸੋਨਾ ਮਿੱਟੀ ਨਹੀਂ ਆਸਾ ਮਿੱਟੀ ਚੋਂ ਹੀ ਨਿਕਲਦਾ, ਅਖੀਰ ਹੀ ਇਹਨੇ ਮਿੱਟੀ ਹੋਈ ਬਣ ਜਾਣਾ, ਸ਼ਕਲਾਂ ਬਹੁਤ ਧਾਰਨਾ ਹੈ ਮਿੱਟੀ ਹੋਈ, ਗੁਰੂ ਹੈ ਮਿੱਟੀ ਹੋਈ। ਕਹਿਣਗੇ ਭਾਈ ਜਿਹਦੇ ਅੰਦਰ ਨਾਮ ਆ ਗਿਆ ਨਾ ਉੱਥੇ ਤਾਂ ਸਭ ਕੁਛ ਹੀ ਆ। ਕਹਿੰਦੇ ਜੇ ਚਾਰ ਪਦਾਰਥ ਲੈਣੇ ਨੇ ਕਹਿੰਦੇ ਮਹਾਂਪੁਰਸ਼ਾਂ ਗੁਰਸਿੱਖਾਂ ਦੀ ਸੇਵਾ ਕਰਨ ਲੱਗ ਜਾਓ, ਚਾਰੇ ਪਦਾਰਥ ਮਿਲ ਜਾਣਗੇ, ਜਿਹਨਾਂ ਨੂੰ ਮਿਲੇ ਨੇ ਇਵੇਂ ਮਿਲੇ ਨੇ। ਨਾਮਦੇਵ ਜੀ ਨੂੰ ਵੀ ਮਹਾਂਪੁਰਸ਼ਾਂ ਦੀ ਸੰਗਤ ਤੇ ਸੇਵਾ ਸਹੀ ਇਹ ਵਸਤੂ ਪ੍ਰਾਪਤ ਹੋਈ ਆ, ਉਹ ਬਰੇ ਨਾਲ ਐਵੇਂ ਨਹੀਂ ਕਿਸੇ ਨੂੰ ਹੋ ਰਿਹਾ।
ਸਾਧੂ
ਪਰ ਸੇਵਾ ਜਿਵੇਂ ਕਰਨੀ ਆ ਉਕਣ ਕਰੀ ਜਾਵੇ ਤਦ ਮਿਲਣਗੇ। ਦੱਸਿਆ ਵੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਮਹਾਂਪੁਰਸ਼ਾਂ ਦੀ ਸੇਵਾ ਯਾਨੀ ਜਿਵੇਂ ਹੋਣੀ ਚਾਹੀਦੀ ਹੈ ਨਾ, ਜਿਸ ਤਰ੍ਹਾਂ ਭਾਵਨਾ ਹੋਣੀ ਚਾਹੀਦੀ ਹੈ ਨਾ ਮਹਾਂਪੁਰਸ਼ਾਂ ਦੀ, ਫਿਰ ਤਾਂ ਭਾਵਨਾ ਨੂੰ ਲੱਗਣਾ ਗੁਰੂ ਕੋ, ਗੁਰੂ ਤੇ ਵੀ ਭਾਵਨਾ ਨੂੰ ਐਂ ਲੱਗਣਾ, ਫਿਰ ਭਾਵਨਾ ਨੂੰ ਮਿਲਣਾ ਗੁਰੂ ਚਾਹੇ ਸਾਹਮਣੇ ਖੜਾ ਹੋਵੇ। ਜੇ ਭਾਵਨਾ ਨੇ ਕੁਛ ਨੀ ਲੈਣ ਦੇਣ ਨੂੰ ਹੈ, ਗੁਰੂ ਦੇ ਵਿੱਚ ਫਰਕ ਨਹੀਂ ਹੈ, ਗੁਰੂ ਤਾਂ ਗੁਰੂ ਹੀ ਰਹੇਗਾ, ਤੈਨੂੰ ਨੀ ਕੁਛ ਮਿਲਣਾ। ਹਾਂ ਤੂੰ ਭਾਵਨਾ ਭਾਵਨਾ ਕਰ ਲਾ, ਤੈਨੂੰ ਚਾਰੇ ਪਦਾਰਥ ਮਿਲ ਜਾਣਗੇ। ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕਿਸੇ ਨੂੰ ਕੋਈ ਬਿਮਾਰੀ ਹੈ ਨਾ ਦੁੱਖ ਹੈ, ਤਾਂ ਫਿਰ ਹਰ ਹਰ ਨਾਮ ਹਿਰਦੇ ਸਦ ਪਾਵੇ। ਪਰਮੇਸ਼ਰ ਦੇ ਗੁਣਾਂ ਬਾਅਦ ਬਾਣੀ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ, ਅਰੋਗ ਹੋ ਜਾਏਗਾ, ਕੰਚਨ ਵਰਗੀ ਦੇਹੀ ਹੋ ਜਾਏਗੀ। ਜੇ ਕੋ ਆਪਣੀ ਸੋਭਾ ਲੋੜ ਹੈ, ਸੋਭਾ ਸਾਰੀ ਲੋੜ ਜਾਂ ਕੀ ਰਾਜੀ ਨੀ ਕਰਦਾ ਵੀ ਮੇਰੀ ਉਪਮਾ ਕਰੀ ਦੁਨੀਆ ਕਰਦਾ ਨਾ ਸਾਰਿਆਂ ਦਾ ਹੀ, ਇੱਕ ਜੁਗਤੀ ਆ ਉਹ ਕਰ ਲਾ ਤੂੰ, ਇੱਕ ਜੁਗਤੀ ਆ ਉਹ ਕਰ ਲਾ, ਸਾਰੀ ਦੁਨੀਆ ਤੇਰੀ ਉਪਮਾ ਕਰਨੀ ਸ਼ੁਰੂ ਕਰ ਦੇਵੇ। ਕੀ ਜੁਗਤੀ ਆ ਉਹ, ਸਾਧ ਸੰਗਤ ਹਉਮਾ ਸ਼ੋਰੇ, ਹਉਮ ਇਹ ਨੀ ਉਸਤਤੀ ਹੋਣ ਦਿੰਦੀ। ਬਸ ਜਿੰਨਾ ਚਿਰ ਹੰਗਤਾ ਮਮਤਾ ਨਾ ਸਿੱਖ ਦੇ ਵਿੱਚ, ਇਹਦੀ ਉਸਤਤੀ ਨਹੀਂ ਹੋਵੇਗੀ ਕਦੇ। ਕਿਉਂ? ਉਸ ਦੇ ਵਿੱਚ ਘੱਟ ਹੈ ਜੀ। ਸਾਧ ਸੰਗਤ ਹਉਮ ਸ਼ੋਰ ਹੈ, ਕਹਿੰਦੇ ਸੰਗਤ ਦੇ ਵਿੱਚ ਹੋਂ ਛੱਡ ਦੋ, ਬਸ ਉਪਮਾ ਹੋਣੀ ਸ਼ੁਰੂ ਹੋ ਜਾਏ। ਉਪਮਾ ਨਾਮ ਦੀ ਹੋਈ ਆ, ਨਾਮ ਹੀ ਰਹਿ ਜਾਏਗਾ। ਫਿਰ ਕਹਿੰਦੇ ਜੇ ਕੋ ਜਨਮ ਮਰਨ ਤੇ ਡਰਾ, ਸਾਰੇ ਹੀ ਡਰਦੇ ਆ ਫਿਰ ਕੌਣ ਨੀ, ਕੌਣ ਮੌਤ ਨੂੰ ਇਸ਼ਟ ਸਮਝਦਾ। ਸਾ ਮੌਤ ਦੀ ਹੱਦ ਤੋਂ ਤਾਂ ਇੱਕ ਕੋਈ ਗੁਰਮੁਖ ਸਿੱਖ ਆ ਨਾ ਜਿਹੜਾ ਅਭੇਦ ਅਵਸਥਾ ਵਾਲਾ ਜਿਹੜਾ ਮਹਾਂਪੁਰਸ਼ ਆ ਉਹ ਭਰੇ ਹੋਇਆ, ਨਹੀਂ ਸਾਰੇ ਰਾਜੇ ਰਾਣੇ ਵੀ ਕੰਮ ਦੇ ਫਿਰਦੇ ਨੇ ਮੌਤ ਤੋਂ ਦੇਣ ਨੂੰ, ਸਾਰੇ ਹੀ ਡਰਦੇ ਆ। ਜੇ ਡਰੇ ਚੱਕਣਾ, ਜੇ ਤਾਂ ਇਸ ਡਰ ਤੋਂ ਦੂਰ ਹੋਣਾ, ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਜਨਮ ਮਰਨ ਤੇ ਡਰੈ, ਜੇ ਕੋਈ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਛੱਡਣੀ ਪਰੈ। ਕਹਿੰਦੇ ਤੂੰ ਹੋਂ ਨੂੰ ਛੱਡ ਕੇ ਮਹਾਂਪੁਰਸ਼ਾਂ ਦੀ ਛੱਡਣੀ ਪੈ ਜਾ, ਤੈਨੂੰ ਕਹਾਂ ਲੈ ਜਾਣਗੇ, ਮੌਤ ਪਿੱਛੇ ਰਹਿ ਜੂਗੀ, ਮੌਤ ਤੇ ਅੱਗੇ ਲੱਗ ਜਾਏਗਾ ਤੂੰ ਗੁਰਮੁਖ। ਜੇ ਤਾਂ ਕਬੀਰ ਸਾਹਿਬ ਜੀ ਜਲਾਏ ਵਿਚਾਰੇ ਗਰੀਬ ਜਾ, ਜਦ ਉਹ ਮੌਤ ਤੋਂ ਅੱਗੇ ਚਲੇ ਗਏ, ਮੌਤ ਆ ਤਿੰਨਾਂ ਗੁਣਾਂ ਦੇ ਵਿੱਚ, ਜਿੰਨਾ ਚਿਰ ਜੀਵ ਆਤਮਾ ਤਿੰਨਾਂ ਦੇ ਗੁਣਾਂ ਦੇ ਵਿੱਚ ਰਹੇਗਾ ਨਾ, ਮੌਤ ਦੇ ਪੰਜੇ ਤੋਂ ਨਿਕਲ ਨਹੀਂ ਸਕਦਾ, ਬਚ ਨਹੀਂ ਸਕਦਾ। ਜਦ ਅੱਗੇ ਚਲਿਆ ਜਾਏਗਾ ਮੌਤ ਥੱਲੇ, ਮੌਤ ਆਉਂਦੀ ਹੈ ਸਰੀਰ ਨੂੰ ਗੁਰਮੁਖ, ਜਿੰਨਾ ਚਿਰ ਰਾਮ ਮਨੌਤ ਸਰੀਰ ਆ ਨਾ, ਆਪਣੇ ਆਪ ਨੂੰ ਇਹ ਦੇਹ ਮੰਨਦਾ ਤਾਂ ਮਰੇਗਾ ਵੀ ਜ਼ਰੂਰ। ਜਦ ਇਹ ਆਪਣੇ ਆਪ ਨੂੰ ਆਤਮਾ ਮੰਨਣ ਲੱਗ ਜਾਵੇ, ਆਤਮਾ ਦੇ ਵਿੱਚ ਮੌਤ ਨਹੀਂ, ਮੇਰੇ ਨੇ ਮਰਨਾ ਹੀ। ਜਦ ਗੁਰੂ ਕਹਿੰਦਾ ਮਰਨ ਹਾਰੇ ਜੀਅਰਾ ਨਹੀਂ, ਮਰਦਾ ਨਹੀਂ। ਹਾਂ ਜਦ ਇਹ ਸਰੀਰ ਚੋਂ ਨਿਕਲਿਆ ਆਪਾਂ ਦੇ ਨਾ ਮਰ ਗਿਆ, ਮਰਦਾ ਨਹੀਂ, ਹੋਰ ਸਰੀਰ ਧਾਰ ਲੈਂਦਾ ਜਾਵੇ। ਕਬੀਰ ਸਾਹਿਬ ਨੇ ਦੱਸਿਆ ਜਿਸ ਮਰਨੇ ਤੇ ਜੱਗ ਡਰੇ, ਸਾਰੇ ਡਰਦੇ ਹਾਂ ਨਾ ਆਪਾਂ, ਤਾਂ ਹੀ ਉਸਨੇ ਦੱਸਿਆ ਨਾ ਜਿਸ ਮਰਨੇ ਤੇ ਜੱਗ, ਬਈ ਸਾਰਾ ਹੀ ਸੰਸਾਰ ਡਰਦਾ। ਬੜੇ ਬੜੇ ਸੂਰਮੇ ਰਾਤ ਦਸਦੇ ਜਿਹੜੇ ਜੰਗ ਦੇ ਵਿੱਚ ਪੈਰ ਪਿੱਛੇ ਨਹੀਂ ਨਾ ਹਟਾਉਂਦੇ, ਉਹਨਾਂ ਨੂੰ ਇਹ ਹੁੰਦਾ ਵੀ ਮੈਂ ਮਰਨਾ ਨਹੀਂ, ਮਾਰੂੰਗਾ। ਜੇ ਉਹਨੂੰ ਪਤਾ ਲੱਗ ਜਾਵੇ ਮੇਰੀ ਵੀ ਮੌਤ ਆ ਗਈ, ਕੰਮਣ ਲੱਗ ਜੂ, ਜਦੇ ਕਿਤੇ ਰਾਸ ਬਣਾ ਜਾਓ, ਮੌਤ ਦਾ ਇਤਨਾ ਡਰ ਹੈ। ਜਾਂ ਕਬੀਰ ਸਾਹਿਬ ਜੀ ਮੌਤ ਤੋਂ ਅੱਗੇ ਲਾ ਗਏ, ਜਿਸ ਮਰਨੇ ਤੇ ਜੰਗ ਡਰੈ ਮੇਰੇ ਮਨ ਆਨੰਦ। ਉਹ ਕਹਿੰਦਾ ਮੈਂ ਤਾਂ ਚਾਇਆ ਮਰਨ ਦਾ, ਆਪਾਂ ਡਰਦੇ ਹਾਂ, ਆਪਣਾ ਹੀ ਭਾਈ ਕਹਿੰਦਾ ਮੈਨੂੰ ਚਾਅ ਹੈ। ਉਹਦੇ ਚ ਕੋਈ ਵਿਲੱਖਣ ਵਸਤੂ ਹੀ ਹੋਵੇਗੀ ਨਾ। ਜਿਸ ਮਰਨੇ ਤੇ ਜੰਗ ਡਰੈ ਮੇਰੇ ਮਨ ਆਨੰਦ, ਕਹਿੰਦਾ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰਿਪੂਰਨ ਜੋ ਪਰਮੇਸ਼ਰ ਹੈ ਸਾਰੇ, ਉਹ ਦੇਹ ਰੂਪੀ ਪਾਂਧੀ ਲਾਹੀ ਤੋਂ ਬਾਅਦ ਹੀ ਉਹ ਵਸਤਾ ਪ੍ਰਗਟ ਹੋ ਰਹੀ ਨੇ। ਹੁਣ ਆਪਾਂ ਤਾਂ ਉਰੇ ਹੀ ਹਾਂ, ਆਪਾਂ ਤਾਂ ਉਰੇ ਆ ਰਹੇ ਭਾਅ ਕਰਦੇ ਹਾਂ ਆਪਾਂ ਵੀ, ਆਪਾਂ ਨੂੰ ਵੀ ਉਹ ਵਸਤੂ ਪ੍ਰਾਪਤ ਹੋ ਜਾਵੇ। ਜਿਨ੍ਹਾਂ ਨੇ ਹੋਈ ਹੈ ਉਹਨਾਂ ਨੇ ਫਿਰ ਜਾਹਰ ਕਰੀ ਹੈ ਗੁਰੂ ਸਾਹਿਬ ਨੇ ਵੀ ਇਹਨੂੰ ਦਿਗਵੀਰ ਸਾਹਿਬ ਜੀ। ਇਹ ਜਿਹੜਾ ਮਰਨ ਜੰਮਣ ਤੇ ਡਰਦਾ ਉਹ ਫਿਰ ਮਹਾਂਪੁਰਸ਼ਾਂ ਦੀ ਉਹ ਅੱਗੇ ਲਿਖਾ ਦੇਣਗੇ। ਕਾਹਦੇ ਆਸਰੇ? ਨਾਮ ਦੇ ਆਸਰੇ। ਉਹ ਆਪ ਹੀ ਨਾਮ ਦੇ ਆਸਰੇ ਅੱਗੇ ਲੱਗੇ ਹੋਏ ਨੇ, ਉਸੇ ਤਰ੍ਹਾਂ ਉਸ ਨੂੰ ਲਿਖਾ ਦੇਣਗੇ। ਇਹਨਾਂ ਇਹ ਦੱਸਿਆ ਵੀ ਮਹਾਂਪੁਰਸ਼ਾਂ ਦੀ ਸੰਗਤ ਤੇ ਚਾਰੇ ਪਦਾਰਥ ਮਿਲਦੇ ਨੇ। ਉਹ ਨਾਮਦੇਵ ਜੀ ਵਿਚਾਰਾ ਗਰੀਬ ਪਰਮੇਸ਼ਰ ਦੀ ਬੰਦਗੀ ਕਰਕੇ ਦੱਸਦੇ ਨੇ ਵੀ ਨਿਰਗੁਣ ਵਾਹਿਗੁਰੂ ਹਨ ਜਿਹੜਾ, ਜਿਹਦਾ ਕੋਈ ਸਰੂਪ ਨਹੀਂ ਹੈ। ਜੇ ਚਾਹੇ ਉਹ ਸਰੂਪ ਵੀ ਧਾਰ ਲੈਂਦਾ ਤਾਂ ਕਹਿੰਦੇ ਉਸਨੇ ਸਰਗੁਣ ਸਰੂਪ ਧਾਰ ਕੇ ਨਾ ਨਾਮਦੇਵ ਜੀ ਨੂੰ 72 ਦਫ਼ਾ ਦਰਸ਼ਨ ਦਿੱਤੇ। 72 ਦਫ਼ਾ ਆਪਾਂ ਨੂੰ ਗੇਰਾ ਵੀ ਨਹੀਂ ਹੋਏ। ਜੇ ਆਪਣੀ ਭਾਵਨਾ ਗੁਰੂ ਭਾਵਨਾ ਤਾਂ ਆਪਾਂ ਰੋਜ਼ ਹੀ ਦਰਸ਼ਨ ਕਰਦੇ ਹਾਂ, ਫਿਰ ਤਾਂ ਆਪਾਂ ਰੋਜ਼ ਹੀ ਕਰਦੇ ਹਾਂ ਕਿ ਗੁਰੂ ਪ੍ਰਕਾਸ਼ ਹੈ ਨਾ ਸਾਨੂੰ। ਜੇ ਨਹੀਂ ਭਾਵਨਾ ਤਾਂ ਨਹੀਂ, ਚਾਹੇ ਗੁਰੂ ਕੋਲ ਹੈ ਚਾਹੇ ਕੋਲ ਹੈ ਗੁਰੂ। ਇਹ ਉਹ 72 ਦਫ਼ਾ ਕਹਿੰਦੇ ਦਰਸ਼ਨ ਦਿੱਤੇ। ਫਿਰ ਉਹ ਗਰੀਬ ਦੀ ਕਿਸੇ ਨੇ ਛੱਤਰੀ ਨੂੰ ਅੱਗ ਲਾ ਦਿੱਤੀ। ਵਿਰੋਧੀ ਸਾਰਿਆਂ ਦੇ ਹੁੰਦੇ ਨੇ ਦੁਨੀਆਂ ਦੇ ਵਿੱਚ। ਇਹ ਜਿਹੜਾ ਬਹੁਲ ਪਣਾ ਜਾ ਨਾ, ਮਾਇਆ ਜਿਹੜੀ, ਇਹ ਦਿਮਾਗ ਖਰਾਬ ਕਰ ਦਿੰਦੀ ਆ। ਉਹ ਜਿਹੜੇ ਮਹਾਂਪੁਰਸ਼ ਹੁੰਦੇ ਜਿੱਥੇ ਆ ਉੱਥੇ ਹੀ ਰਹਿੰਦੇ ਹੁੰਦੇ ਨੇ ਵੀ ਚਲੋ ਜਿੱਥੇ ਆ ਉਹਨੇ ਵੀ ਰਹਿਣਾ। ਤਾਕਤ ਉਹਨਾਂ ਦੇ ਵਿੱਚ ਬਹੁਤ ਹੁੰਦੀ, ਹਰ ਇੱਕ ਦੇ ਵਿਰੋਧੀ ਨੇ ਗੁਰੂ ਕੋ ਮਗਰ ਪੈ ਜਾਂਦੀ ਆ ਦੁਨੀਆ ਵੀ। ਇਹਦਾ ਉਪਮਾ ਕਿਉਂ ਹੋਈ? ਉਪਮਾ ਤਾਂ ਨਾਮ ਦੀ ਹੈ, ਤੂੰ ਜਪ ਲਾ। ਉਹਨਾਂ ਦੇ ਜਿਹੜੇ ਦਰਿਆ ਵੀ ਜਿਹੜੇ ਵਿਹਾਰ ਨੇ, ਜੇ ਕਿਸੇ ਪ੍ਰੇਮੀ ਨੇ ਆਪਣਾ ਦਿਨ ਰਾਤ ਝਾਕ ਕੇ 4-5 ਟਰੱਕ ਕਰ ਲਏ ਤਾਂ ਜਿਹੜੇ ਗੁਆਂਢੀ ਕਹਿੰਦੇ ਨੇ ਕਦ ਚੱਲ ਜਾਣੇ, ਜੇ ਤੂੰ ਰੋਟੀ ਖਾਣ ਲੱਗ ਗਿਆ। ਇਹਨੂੰ ਕਹਿੰਦੇ ਨੇ ਈਰਖਾ। ਆਪ ਤਾਂ ਨੀ ਕਰਨਾ, ਦੂਹੇ ਦਾ ਨਾਸ਼ ਕਰਨ ਨੂੰ ਅਸੀਂ ਤਿਆਰ ਰਹਿੰਦੇ। ਆਪ ਤਾਂ ਹਿੰਮਤ ਕਰਦੇ ਨੀ ਆ, ਕਹਿੰਦੇ ਇਹਦਾ ਜ਼ਰੂਰ ਕਿਵੇਂ ਨਾ ਕਿਵੇਂ ਭੰਨੋ ਇਹਦੇ ਟਰੱਕ ਨੇ। ਦੱਸੋ ਸਾਧ ਸੰਗਤ ਦਾ ਬਹੁਤ ਕੁੱਕਰ ਸੁੱਕਰ ਬਿਰਤੀ ਆ, ਉਹ ਤੋਂ ਬਿਰਤੀ ਬਣਾ ਦੂਈ ਜਿੱਥੇ ਤੈਨੂੰ ਸੁੱਖ ਪ੍ਰਾਪਤ ਹੋਵੇ। ਸਾਡੀ ਤਾਂ ਉਹ ਗੱਲ ਹੈ, ਬਾਂਦਰ ਬੈਠਾ ਸੀ, ਇੱਕ ਬਾਂਦਰ ਗੜੇ ਪੈਂਦੇ ਸੀ, ਮੀਂਹ ਪੈਂਦਾ ਹੀ ਹੁੰਦਾ, ਉਹਦਾ ਸਰੀਰ ਆ ਆਦਮੀ ਵਰਗਾ ਜਿਹੜਾ ਬਾਂਦਰ। ਇੱਕ ਬਈਆ ਸੀ, ਬਈਆ ਪਿੰਡਾਂ ਚ ਆਪਣੇ ਅੱਖਾਂ ਦੇ ਵਿੱਚ ਉਹ ਲੜਕਦੇ ਨੇ ਬਈਆਂ ਦੇ ਆ ਰਹੇ, ਉਹ ਪਾੜ ਕੇ ਨਾ ਉਹ ਪੱਤੀ ਜੀ ਨੂੰ ਆਪਣਾ ਦੇ ਪੈਸਾ ਪੁੱਟਦੇ ਨੇ, ਉਹ ਚੁੰਝਣਾ ਪੁੱਟਦੇ ਨੇ ਉਹਦੇ ਪਰਮੇਸ਼ਰ ਦਾ ਐਸਾ। ਉਹ ਫਿਰ ਵਿੱਚੋਂ ਹੈਗਾ ਉਹਦੇ, ਉਹ ਵੀ ਦੋ ਕਿਸਮ ਦੇ ਨੇ, ਬੱਚੇ ਆਂਡੇ ਦੇ ਨਾਲ ਹੋਰ ਹੁੰਦਾ, ਜਿਹੜਾ ਉਹਦਾ ਝੂਲਣ ਦਾ ਹੁੰਦਾ ਉਹ ਹੋਰ ਹੁੰਦਾ। ਹੁਣ ਉਹ ਬਈਆ ਵਿੱਚ ਬੈਠਾ, ਮੀਂਹ ਪੈਂਦਾ, ਹਵਾ ਨਾਲ ਉਹ ਹਲੂਣੇ ਖਾਂਦਾ, ਉਹ ਬਾਂਦਰ ਬੈਠਾ ਜੜਾਂ ਚ ਉੱਡ ਰੱਖਦੀਆਂ, ਕਦੇ ਇੱਧਰ ਹੱਥ ਮਾਰਦਾ ਜਿੱਧਰ ਗੜਾ ਲੱਗਦਾ, ਕਦੇ ਸਿਰ ਚ ਹੱਥ ਮਾਰਦਾ। ਉਹ ਜਿਹੜਾ ਬਈਆ ਸੀ ਕਹਿਣ ਲੱਗਾ ਵੀ ਗੁਰੂ ਖਾ, ਤੇਰਾ ਸਰੀਰ ਤਾਂ ਆਦਮੀਆਂ ਵਰਗਾ ਲੱਗਦਾ, ਤੂੰ ਥੋੜ ਥੋੜ ਕਰਦਾ ਗਲਿਆਂ ਨਾਲ, ਤੇਰਾ ਧੂਆ ਫੁੱਟਦਾ, ਤੂੰ ਕੋਈ ਘਰ ਬਣਾ ਲਾ, ਘਰ ਬਣਾ ਲਾ, ਸੁੱਖ ਦੇ ਦਿਨ ਕੱਟ। ਕਹਿੰਦਾ ਅੱਛਾ ਦੱਸਾਂ, ਕਹਿੰਦਾ ਤੈਨੂੰ ਪਤਾ ਸਾਧ ਸੰਗਤ ਕਰਨਾ ਨੀ, ਦੂਰੇ ਦਾ ਢਾਉਣ ਉਗਲਾ ਤਿਆਰ ਰਹਿੰਦਾ। ਦੇਖੋ ਬਾਂਦਰ ਦਾ ਸਵਾਦ ਦਰਖਤ ਤੇ ਛਾਲ ਮਾਰ ਕੇ ਚੜ ਜਾਂਦਾ ਹੁੰਦਾ, ਜੋ ਮਾਰੀ ਛਾਲ ਦਾ ਵਿਚਾਰੇ ਗਰੀਬ ਦਾ ਆਲਣਾ ਤੋੜ ਕੇ ਬੜਾ ਮਰਿਆ, ਉਹ ਵੀ ਵਿਚਾਰਾ ਫਿਰ ਟੁੱਟ ਕਰਦਾ। ਸਾਡਾ ਤਾਂ ਇਹ ਸਵਾਦ ਆ ਗੁਰੂ, ਸਵਾ ਦੂਏ ਦੇ ਗੁਣਾਂ ਨੂੰ ਦੇਖ ਕੇ ਆਪ ਗੁਣ ਪੈਦਾ ਕਰਨੇ ਚਾਹੀਦੇ ਵੀ ਇਹਦੇ ਚ ਕਿਵੇਂ ਹੋ ਗਏ ਤੇ ਮੈਂ ਵੀ ਕਰਾਂ। ਮੈਂ ਵੀ ਇਹੋ ਜਿਹੇ ਹੋ ਜੂਗਾ ਫਿਰ ਇਹ ਉਹ ਸਾਧ ਸੰਗਤ ਉਹ ਦੱਸਿਆ ਵੀ ਸਾਧ ਜਿਹੜਾ ਚਾਹੇ ਪਰਮੇਸ਼ਰ ਉਹਦੇ ਨਾਲ ਵੀ ਦੁਨੀਆਂ ਏਕਾ ਕਰਦੀ ਰਹਿੰਦੀ ਹੈ ਉਹ ਨਾਮਦੇਵ ਗਰੀਬ ਵਿਚਾਰੇ ਦੀ ਛਬਰੀ ਢਾਪਦੀ ਸਾਧ ਫੂਕਦੀ ਗੱਲ ਫੂਕੀ ਕਿਵੇਂ ਈਰਖਾ ਕਰਕੇ ਫੂਕੀ ਉਹ ਤਾਂ ਨਹੀਂ ਜੇ ਈਰਖਾ ਨਾ ਹੋਵੇ ਫਿਰ ਕੌਣ ਕਿਸੇ ਨੂੰ ਦੁੱਖ ਦਿੰਦਾ ਉਹਨੂੰ ਤਾਂ ਹੀ ਇਹ ਸੁੱਖ ਨਹੀਂ ਨਾ ਪਾਉਂਦਾ ਜਿੰਨਾ ਚਿਰ ਈਰਖਾ ਤੋਂ ਉੱਚਾ ਨਹੀਂ ਹੁੰਦਾ ਉੱਚਾ ਹੋਊਗਾ ਨਾਮ ਨਾਲ ਐਵੇਂ ਹੋਣਾ ਕੋਈ ਨਹੀਂ ਜੇ ਕੋਈ ਕਹੇ ਮੈਂ ਗੱਲਾਂ ਨਾਲ ਈਰਖਾ ਛੱਡ ਦੂੰਗਾ ਨਹੀਂ ਛੱਡੋਣੀ ਉਹ ਨਾਮ ਦੇ ਵਿੱਚ ਸ਼ਕਤੀ ਆ ਇਸਦੀ ਜਿਹੜੀ ਸੁਰਤ ਆ ਉਸਨੂੰ ਉੱਚੀ ਚੱਕ ਲੇਗਾ ਨਾਮ ਇਹਨੂੰ ਸਰੀਰ ਉਹ ਭਾਸ਼ਾ ਲੱਗ ਜਾ ਸਰੀਰ ਤਾਂ ਹੋਰ ਆ ਮੈਂ ਹੋਰ ਹਾਂ ਇੱਥੇ ਗੱਲ ਵਾਪਰੇਗੀ ਸਰੀਰ ਚ ਨਹੀਂ ਵਾਪਰਨੀ ਜੋ ਸਰੀਰ ਦਾ ਸੁਭਾਅ ਇਹਨੇ ਆਪਣੇ ਚ ਲਿਆ ਹੋਇਆ ਨਾਮ ਨੇ ਰਹਿਦਾ ਕਰਨਾ ਇਸ ਜਿਹੜਾ ਨਾਮ ਹੈ ਉਸਨੇ ਵੀ ਸੁਰਤ ਨੂੰ ਸਰੀਰ ਤੋਂ ਰਹਿਦਾ ਕਰਨਾ ਫਿਰ ਸਰੀਰ ਦੇ ਜੋ ਸਾਰੇ ਨੇ ਫਿਰ ਅਨੁਭਵੇ ਕਰੇਗਾ ਵੀ ਮੈਂ ਤਾਂ ਐਵੇਂ ਈਰਖਾ ਕਰੀ ਗਿਆ ਇਹਨੇ ਤਾਂ ਦੁਸ਼ਮੀ ਹੈ ਇਹ ਉਹ ਸਾਧਸੰਗ ਛਬਰੀ ਫੂਕਦੀ ਵਿਚਾਰੇ ਦੀ ਉਹ ਬਹੁਤ ਦੁਨੀਆਂ ਈਰਖਾ ਕਰਦੀ ਹੁੰਦੀ ਹੈ ਪਰ ਜਿਹੜਾ ਮਹਾਂਪੁਰਸ਼ਾਂ ਦੇ ਨਾਲ ਖਹਿੰਦਾ ਨਾ ਜਾਂ ਈਰਖਾ ਆਦਿਕ ਕਰਦਾ ਉਹ ਕਹਿੰਦੇ ਸੁੱਖ ਨਹੀਂ ਪਾ ਸਕਦਾ ਕਿਉਂ ਗੁਰੂ ਸਾਹਿਬ ਜੀ ਬਾਣੀ ਚ ਕਹਿੰਦੇ ਨੇ ਪੜ੍ਹੋ ਪ੍ਰੇਮ ਦੇ ਨਾਲ
ਸੁੱਖ ਕਦੇ ਨਾ ਪਾਉਂਦੇ
ਲੱਗਦੀਆਂ ਨੇ ਇਹਨੂੰ ਸ਼ਰਾਰਤ ਕਦ ਫੁਰਦੀ ਹੈ ਜਦ ਇਹਦੇ ਅੰਦਰ ਹੰਕਾਰ ਆਉਂਦਾ ਸੰਗਤਾਂ ਦੇ ਮਗਰ ਕੁੱਤੇ ਲਾਲਦੇ ਨੇ ਜਿਹੜੇ ਕੁੱਤੇ ਹੁੰਦੇ ਜੋ ਪਠਾਣੀ ਇਲਾਕਾ ਬਹੁਤ ਤਾਂ ਪਠਾਣਾ ਦੀ ਹੈ ਨਾ ਉੱਥੇ ਘਰ ਸੰਗਤ ਜੇ ਕੁੱਤਿਆਂ ਦੇ ਸੋਟੀ ਪਾਣ ਤਾਂ ਉਹ ਸੰਗਤ ਨੂੰ ਵੀ ਵੱਧ ਘੱਟ ਬੋਲੂ ਜੇ ਉਹ ਕਹਿਣਾ ਇਸ ਤਰ੍ਹਾਂ ਬਾਬਿਆਂ ਦੇ ਡੇਰੇ ਨੂੰ ਜਾਣਾ ਤਾਂ ਸੰਤਾਂ ਨੂੰ ਹੀ ਵੱਧ ਘੱਟ ਬੋਲਣ, ਸ਼ਰਧਾ ਨਹੀਂ ਨਾ ਹੁੰਦੀ ਸਰ। ਕਾਰਿਓ ਕਰਦੇ ਰਹੇ ਬਾਬਿਆਂ ਕੋ ਅਰਜ ਕਰੀ, ਕਹਿੰਦੇ ਮਹਾਰਾਜ ਜੀ ਇਹ ਪਠਾਣਾ ਦਾ ਪਿੰਡ ਹੈ, ਜਦ ਅਸੀਂ ਆਉਂਦੇ ਹਾਂ ਤਾਂ ਫਿਰ ਉਹ ਕੁੱਤੇ ਰਾਂਦੇ ਨੇ ਸਾਡੇ ਮਗਰ। ਬਾਬੇ ਕਹਿਣਗੇ ਅੱਛਾ ਕੁੱਤੇ ਲਾਉਂਦੇ ਨੇ, ਕਹਿੰਦੇ ਹਾਂ ਜੀ ਲੀੜੇ ਵੀ ਪਾੜ ਦਿੰਦੇ ਨੇ ਸਾਡੇ, ਜੇ ਛੋਟੀ ਮਾਂ ਦਾ ਸਾਡੇ ਨਾਲ ਫਿਰ ਅਸੀਂ ਉਹਨਾਂ ਨਾਲ ਲੜ ਵੀ ਨਹੀਂ ਸਕਦੇ। ਮਹਾਰਾਜ ਕਹਿਣਗੇ ਚੰਗਾ ਇਉਂ ਕਰੋ, ਆ ਮਠਿਆਈ ਦੇ ਲਿਫਾਫੇ ਲੈ ਜਾਓ, ਮਠਿਆਈ ਦਾ ਉੱਥੇ ਘਾਟਾ ਹੀ ਕੋਈ ਨਹੀਂ ਸੀ ਹੁੰਦਾ, ਜਾਂ ਉਹਨਾਂ ਨੂੰ ਦੇ ਦਿਓ ਮਠਿਆਈ ਦੇ ਲਿਫਾਫੇ। ਬਈ ਜੇ ਤਾਂ ਕੁੱਤੇ ਲਾਉਣੋਂ ਹਟ ਜਾਓਗੇ ਉਹਨਾਂ ਨੂੰ ਕਹਿ ਦਿਓ, ਤਾਂ ਇਹ ਮਠਿਆਈ ਅੰਮ੍ਰਿਤ ਹੈ, ਜੇ ਕੁੱਤੇ ਲਾਓਗੇ ਤਾਂ ਫਿਰ ਇਹ ਵਿਹੋ ਹੈ, ਇਉਂ ਕਹਿ ਦਿਓ। ਲਿਫਾਫੇ ਮਠਿਆਈ ਦੇ ਲੈ ਗਏ, ਪਰ ਜਿਹੜਾ ਹੰਕਾਰੀ ਹੁੰਦਾ ਗੁਰਮੁਖ ਉਸ ਨੂੰ ਇਹ ਗੱਲ ਨਹੀਂ ਵਾਪਰਦੀ ਕਿ ਉਹ ਵਿਚਾਰ ਤੋਂ ਸੂਨ ਹੁੰਦਾ, ਉਹ ਵਿਚਾਰ ਤਾਂ ਹੁੰਦੀ ਨਹੀਂ ਨਾ ਹੈ ਉਸ ਨੂੰ। ਜਿਸ ਤਰ੍ਹਾਂ ਮੱਖਣ ਸ਼ਾਹ ਨੇ ਲਵਾਣੇ ਨੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਗਟ ਕਰਤਾ ਸਾਥ, ਹਾਲਾਂਕਿ ਮਹਾਰਾਜ ਜੀ ਪ੍ਰਗਟ ਹੋਣਾ ਚਾਹੁੰਦੇ ਨਹੀਂ ਸੀ, ਕਿਉਂ ਨਹੀਂ ਸੀ ਚਾਹੁੰਦੇ, ਸਾਧ ਸੰਗਤ ਉਹਨਾਂ ਦੇ ਅੰਦਰ ਕੋਈ ਵਾਸਤਾ ਸੀ, ਉਹਨਾਂ ਦੇ ਅੰਦਰ ਕੋਈ ਰਸ ਸੀ, ਰਸ ਅਸੀਂ ਭੱਜੇ ਫਿਰਦੇ ਹਾਂ ਬਈ ਮਾੜਾ ਮੋਟਾ ਸਾਨੂੰ ਦੁਨੀਆ ਮੱਥਾ ਹੀ ਟੇਕ ਦੇਵੇ, ਵਾਸਤਾ ਹੀ ਨਹੀਂ ਸਾਡੇ ਅੰਦਰ, ਜਿੱਥੇ ਵਾਸਤਾ ਆ ਜੂਗੀ ਉੱਥੇ ਸਾਧ ਸੰਗਤ ਦੀ ਫੁਰਨਾ ਹੀ ਨਹੀਂ, ਬਸ ਉੱਥੇ ਫੁਰਨਾ ਨਹੀਂ ਹੈ, ਬਸ ਉਹੀ ਬੇਪਰਵਾਹੀ। ਖੈਰ ਜਦ ਮਹਾਰਾਜ ਜੀ ਨੂੰ ਤਖ਼ਤ ਤੇ ਬਹਾਲ ਦਿੱਤਾ ਤਾਂ ਉਹ ਜਿਹੜੇ ਜੂਏ ਧੀਰ ਖਾਨ ਨੂੰ ਕੀਤਾ, ਮਹਾਰਾਜ ਦੀ ਬੰਸੀ ਸਾਰੇ ਧੀਰ ਮੱਲ ਸੀ ਬੜਾ, ਜਿਹਦੇ ਕੋਲ ਮਹਾਰਾਜ ਵੀ ਸੀਗਾ, ਘਰ ਉਹਦੇ ਮਸੰਦ ਸੀ ਰੱਖੇ ਪੂਰੇ ਸੀਆਂ ਮਸੰਦ, ਹੋਰ ਬਹੁਤ ਕੁਛ ਹੁੰਦਾ। ਉਹਨਾਂ ਨੇ ਕਿਹਾ ਵੀ ਇਹ ਭੋਰੇ ਦੇ ਵਿੱਚ ਰਹਿੰਦਾ ਸੀ, ਇਹਨੂੰ ਤਾਂ ਗੱਲ ਕਰਨ ਦਾ ਵੀ ਪਤਾ ਨਹੀਂ ਹੈ, ਬਹੁਤ ਵੱਧ ਘੱਟ ਵੀ ਬੋਲੇ ਮੈਂ ਤਾਂ ਇਹੋ ਗੱਲਾਂ ਮੈਂ ਇਉਂ ਮਹਾਰਾਜ ਜੀ ਨੂੰ ਉਹਨਾਂ ਨੇ ਕਹੀਆਂ ਕਰੋ। ਖੈਰ ਜਦੋਂ ਪ੍ਰਗਟ ਹੋਣ ਤੋਂ ਫਿਰ ਸੰਗਤਾਂ ਨੇ ਫਿਰ ਪਦਾਰਥਾਂ ਦੇ ਵਾਰ ਦੇ ਵਾਰ ਲਾਤੇ, ਵਾਰ ਕਾਹਦੇ ਲੱਗੇ, ਕਿਉਂ ਲੱਗੇ ਵਾਰ, ਆ ਕੇ ਅਵਸਥਾ ਨੂੰ ਲੱਗੇ ਸਾਥ, ਅਵਸਥਾ ਨੂੰ ਵਾਰ ਲੱਗੇ ਆ ਕੇ। ਮੱਖਣ ਸਾ ਲਵਾਉਣਾ ਚੱਲਿਆ ਗਿਆ, ਹੁਣ ਉਹ ਜਿਹੜਾ ਧੀਰ ਮੱਲ ਸੀ ਉਹ ਜਿਹੜੇ ਉਸਦੇ ਬੰਦੇ ਸਨ ਮੂਹਰਲੇ ਮਸੰਗ, ਉਹ ਕਹਿਣ ਲੱਗੇ ਗੁਰੂ ਬਣ ਕੇ ਬੈਠ ਗਿਆ, ਕੱਲ੍ਹ ਨੂੰ ਹੋਰ ਬੈਠ ਜਾਣਗੇ ਬਣ ਕੇ ਗੁਰੂ, ਕਹਿੰਦੇ ਹੁਣੇ ਹੀ ਹਟਾ ਦੀਏ ਨਹੀਂ ਹੋਰ ਬਣੂਗਾ ਫਿਰ ਕੋਈ। ਇਉਂ ਸਾਧ ਸੰਗਤ ਲੈ ਕੇ ਬੰਦਿਆਂ ਨੂੰ ਉਹ ਨੌਵੇਂ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ, ਕੋਈ ਪਦਾਰਥਾਂ ਦਾ ਉਹਨਾਂ ਨੂੰ ਚਾਹ ਨਹੀਂ ਵੀ ਆ ਗਈ, ਨਾ ਨਾ, ਤਾਂ ਹੀ ਤਾਂ ਭੱਜੇ ਫਿਰਦੇ ਨੇ ਮਗਰ, ਜਿੱਥੇ ਪੁਰਨੇ ਸਹਿਤ ਵਾਂਗੂ ਪਦਾਰਥ ਨਹੀਂ ਆਉਣੇ, ਇਹ ਵੀ ਪਰਮੇਸ਼ਰ ਦੀ ਕਨੇਜ ਹੀ ਹੈ। ਜੇ ਤੂੰ ਪਦਾਰਥ ਚਾਹੁੰਦਾ ਨਿਸ਼ਪੁਰਨੇ ਹੋ ਜਾ, ਦੇਖ ਲਾ ਜੇ ਭੱਜੇ ਨਾ ਫਿਰਨ ਮਗਰ, ਇਹਨਾਂ ਨੇ ਮਗਰ ਭੱਜੇ ਫਿਰਦੇ ਨਿਸ਼ਪੁਰਨੇ ਹੋਏ ਹੋਏ ਨੇ, ਤਾਂ ਪਦਾਰਥ ਫਿਰਦੇ ਨਹੀਂ ਨਹੀਂ ਫਿਰਦੇ, ਬਹੁਤ ਦੁਨੀਆਂ ਪਾਪੜ ਵੇਚਦੀ ਹੈ, ਤਾਂ ਹੀ ਈਰਖਾ ਕਰਨ ਲੱਗ ਜਾਂਦੇ ਵੀ ਇਹਨਾਂ ਨੂੰ ਦੁਨੀਆਂ ਕਿਉਂ ਮੰਨਦੀ ਹੈ, ਵਧਿਆ ਲੋਕਾਂ ਤੂੰ ਕਰ ਲੈ ਇਹਨਾਂ ਦਾ ਸਿਮਰਨ ਕੀਤਾ, ਪਰਮੇਸ਼ਰ ਦੇ ਵਿੱਚ ਭੇਦ ਹੋਏ ਹੋਏ ਨੇ, ਨਾਮ ਦੀ ਤਾਕਤਾ ਇਹਨਾਂ ਦੇ ਅੰਦਰ, ਤੂੰ ਨਾਮ ਜਪਦਾ ਤੇਰੇ ਵੀ ਤੈਨੂੰ ਆ ਜਾਣਗੇ ਵਿਕਾਰ, ਤੂੰ ਮੰਗਦਾ ਫਿਰਦਾ ਲੋਕਾਂ ਦੇ ਵਿੱਚ, ਨਹੀਂ ਆਉਣੇ ਨਹੀਂ। ਖਾਰ ਆਪ ਹੀ ਦੱਸਦੇ ਨੇ ਵੀ ਸਾਧਸੰਗ ਦੀ ਈਰਖਾ ਨੇ ਜਿਹੜੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੋਲੀ ਮਾਰੀ ਉਹਨਾਂ ਦੀ, ਕਾਹਦੀ ਖਾਤਰ, ਪਦਾਰਥਾਂ ਦੀ ਖਾਤਰ, ਪਦਾਰਥਾਂ ਦੀ ਖਾਤਰ ਮਾਰੀ, ਜੇ ਨਾ ਪਦਾਰਥ ਹੁੰਦੇ ਅੱਗੇ ਮਹਾਰਾਜ ਉੱਥੇ ਹੀ ਰਹਿੰਦੇ ਸੀ, ਅੱਗੇ ਨਾ ਮਾਰਤੀ, ਝਗੜਾ ਸਾਰਾ ਪਦਾਰਥਾਂ ਦਾ, ਜਿਹੜਾ ਗੁਰਮੁਖ ਸਿੱਖ ਪਦਾਰਥਾਂ ਤੋਂ ਉੱਚਾ ਹੋ ਗਿਆ ਨਾ ਉਹਦੀ ਜਾਇ, ਪਦਾਰਥ ਉਹਦੇ ਪਿੱਛੇ ਵੱਜੇ ਫਿਰਨ। ਆਓ ਦੇਖੋ, ਖੈਰ ਮੱਖਣ ਸ਼ਾਹ ਨੂੰ ਪਤਾ ਲੱਗਿਆ ਮੱਖਣ ਸ਼ਾਹ ਨੂੰ ਮਹਾਰਾਜ ਕਹਿੰਦੇ ਵੀ ਤੈਨੂੰ ਅਸੀਂ ਕਿਹਾ ਤੇ ਵੀ ਨਾ ਇਹ ਛੇੜ ਗੱਲ ਨਾ ਛੇੜ, ਸਾਰਾ ਝਗੜਾ ਦਾ ਪਦਾਰਥਾਂ ਦਾ ਹੀ ਪੈਂਦਾ। ਰਹਿਰ ਮਹਾਰਾਜ ਜੀ ਨੇ ਉਸ ਨੂੰ ਕਿਹਾ ਵੀ ਉਹਦਾ ਤੂੰ ਸਿੱਖ ਵੀਰ, ਕਹਿੰਦਾ ਸਿੱਖ ਮਹਾਰਾਜ ਜੀ ਮੈਂ ਛੋਟਾ। ਕਹਿੰਦੇ ਫਿਰ ਗੁਰੂ ਦਾ ਹੁਕਮ ਵੀ ਹੁੰਦਾ ਸਿੱਖ ਵਾਸਤੇ? ਕਹਿੰਦਾ ਹਾਂ ਜੀ ਹੁੰਦਾ, ਹੁੰਦਾ ਹੁਕਮ, ਖੁਦਾਈ ਹੁੰਦਾ ਹੁਕਮ। ਕਹਿੰਦੇ ਫਿਰ ਸਾਡਾ ਹੁਕਮ ਹੈ ਤੈਨੂੰ ਸਿੱਖਾ, ਜੇ ਤੂੰ ਸਾਡਾ ਸਿੱਖਾ, ਜਿੰਨੀ ਵਸਤੂ ਹੈ ਨਾ ਸਾਰੀ ਆ ਸਾਡੇ ਘਰ ਦੀ, ਕੋਈ ਉਹੀ ਨਹੀਂ ਜਿਹੜੀ ਚੜੀ ਹੈ ਕੱਲ ਨਹੀਂ, ਸਾਡੇ ਪਦਾਰਥ ਵੀ ਸਾਰੇ ਆਏ ਵੀ ਪਦਾਰਥ ਜਾਂ ਧੀਰ ਮੱਲ ਦੇ ਘਰ ਰੱਖਿਆ ਜਾ। ਦੇਖੋ ਨਿਰਿਛਤਾ ਕਰੂ ਆ ਜਾਏਗੀ ਕਿਸੇ ਦੇ ਵਿੱਚ, ਸਾਧਨ ਵੀ ਸਾਰੇ ਪਦਾਰਥ ਲਿਜਾ ਕੇ ਧੀਰ ਮੱਲ ਦੇ ਘਰ ਰੱਖ ਦਿੱਤੇ, ਪਰ ਉਦਾਸ ਆ ਮੱਕਣ ਸਾ ਚੱਲਿਆ ਗਿਆ। ਹੁਣ ਉਹ ਅਕਲ ਦੇ ਅੰਨੇ ਸਾਧ ਸੰਗਤ, ਅਕਲ ਦੇ ਅੰਨੇ, ਅਕਲ ਹੈ ਨੀ ਨਾ ਵਸਤਾ, ਕਿਉਂ ਈਰਖਾ ਅੰਦਰ ਮਨ ਦੇ ਵਿੱਚ ਦਵਾਇਤ ਆ, ਉੱਥੇ ਅਕਲ ਮਾਰੀ ਜਾਂਦੀ ਹੈ। ਹੁਣ ਕਹਿਣ ਲੱਗੇ ਹੁਣ ਡਰਦੇ ਦੇ ਗਏ ਵੀ ਫੇਰ ਮਾਰਨਗੇ ਨੀ, ਲੈ ਦੇਖ ਲਓ। ਕਹਿੰਦੇ ਡਰਦੇ ਪਦਾਰਥ ਰੱਖ ਕੇ ਗਏ ਨੇ ਵੀ ਕੱਲ ਨੂੰ ਫੇਰ ਨਾ ਕਿਤੇ ਮਾਰਨ ਕੁੱਟਣ ਆ ਕੇ। ਦੇਖੋ ਵਸਤਾ ਦਾ ਫਰਕ। ਹੁਣ ਉਹ ਜਿਹੜੇ ਪਛਾਣ ਨੇ ਉਹ ਕਹਿੰਦੇ ਹੁਣ ਡਰਦਾ ਮਠਿਆਈਆਂ ਸੁਣਾਉਂਦਾ, ਦੇਖ ਲਓ। ਖੈਰ ਲੱਡੂ ਖਾ ਲਏ ਉਹਨਾਂ ਨੇ, ਜਦ ਫੇਰ ਜੋੜ ਮੇਲਾ ਆਇਆ ਫੇਰ ਸੰਗਤਾਂ ਨੇ ਆਉਣਾ ਜੀ। ਸੰਗਤਾਂ ਆਈਆਂ ਕੁੱਤੇ ਫੇਰ ਲਾਤੇ, ਮੰਗ ਕੁੱਤੇ ਲਾਤੇ ਸਾਧੂ ਦਾ ਵਚਨ ਸੀ ਵੀ ਜੇ ਫੇਰ ਕੁੱਤੇ ਲਾਉਣਗੇ ਨਾ ਉਹਨਾਂ ਨੂੰ ਕਹਿ ਦਿਓ ਫਿਰ ਵਿਉਹ ਬਣ ਜੂਗੀ ਸਾਧੂ। ਸਾਧੂ ਦੇ ਵਚਨ ਨੂੰ ਕੌਣ ਮੋੜ ਸਕਦਾ? ਬੜੋ ਪ੍ਰੇਮ ਨਾਲ Thank you. ਬਈ ਜੇ ਤਾਂ ਕੁੱਤੇ ਨਹੀਂ ਲਾਉਣਗੇ ਅੰਮ੍ਰਿਤ ਬਣ ਜਾਏਗਾ, ਜੇ ਕੁੱਤੇ ਲਾਉਣਗੇ ਤਾਂ ਫਿਰ ਉਹ ਪਿਓ ਬਣ ਜਾਏਗੀ। ਸੰਗਤ ਜਦ ਲੱਗਣ ਲੱਗੀ ਪਿੰਡ ਦੇ ਵਿੱਚ ਹੀ ਉਹਨਾਂ ਨੇ ਕੁੱਤੇ ਫੇਰ ਲਾਤੇ। ਕੁੱਤੇ ਲਾਉਣ ਤੋਂ ਮਠਿਆਈ ਖਾਧੀ ਨੂੰ ਤਾਂ ਸਾਲ ਹੋ ਗਿਆ, ਵਚਨ ਕੀਤੇ ਨੂੰ ਵੀ ਸਾਲ ਹੋਇਆ ਹੋਇਆ। ਕੋਈ ਸ਼ਰਤ ਰੱਖੀ ਹੋਈ ਸੀ ਸਾਧ ਸੰਗਤ, ਜਦ ਉਹਨਾਂ ਨੇ ਸ਼ਰਤ ਦੀ ਉਲੰਘਣਾ ਕਰ ਦਿੱਤੀ ਨਾ, ਫਿਰ ਉਹ ਵਚਨ ਲਾਗੂ ਹੋਣਾ ਸ਼ੁਰੂ ਹੋਇਆ। ਪਰ ਵਚਨ ਲਾਗੂ ਕੇ ਸਾਰਾ ਪਿੰਡ ਹੀ ਮਰ ਗਿਆ, ਬਹੁਤ ਸਰੜਾ ਹੀ ਹੋ ਗਿਆ। ਇੱਕ ਮਾਈ ਨੂੰ ਸੋਝੀ ਆਈ, ਉਸਦਾ ਪਲੌਤਾ ਹੀ ਪੁੱਤਰ ਸੀ। ਉਸਨੇ ਕਿਹਾ ਵੀ ਇਹ ਤਾਂ ਖੀਰ ਦੀ ਬਦਦੁਆ ਹੋਈ ਹੋਈ ਆ ਪਿੰਡ, ਵੀ ਇਹ ਤਾਂ ਹੋਤੀ ਬਰਨਾਲ ਵਾਲੇ ਬਾਬਿਆਂ ਨੇ ਉਹ ਕਿਹਾ ਵੀ ਇਹਨਾਂ ਨੂੰ ਅਖਰ ਨੀ ਉਹਨੂੰ ਖਬਰ ਨੀ, ਇਸ ਤਰ੍ਹਾਂ ਕਿਸੇ ਨੇ ਬਚਣਾ ਹੁੰਦਾ। ਜੇ ਉਹਨੇ ਮੁੰਡਾ ਚੱਕਿਆ ਭੱਜੀ ਉਹਦਾ ਡੇਰੇ ਨੂੰ, ਬਾਬਾ ਜੀ ਕੁਰਸੀ ਤੇ ਬੈਠੇ ਸਨ, ਜਾ ਕੇ ਨਾਲ ਤਾਂ ਆਪ ਲੰਬੀ ਪੈ ਗਈ, ਨਾਲ ਮੁੰਡਾ ਚਰਣਾ ਦੇ ਵਿੱਚ ਛੱਡ ਦਿੱਤਾ। ਕਹਿਣਗੀ ਮਹਾਰਾਜ ਜੀ ਜੜਤਾ ਰੱਖ ਲਓ, ਬਾਕੀ ਦਾ ਵਿਆਹ ਸਭ। ਕਹਿੰਦੇ ਚੰਗਾ ਤੂੰ ਆ ਗਈ, ਮਾਤਾ ਹੁਣ ਨੀ ਤੇਰਾ ਨੀ ਮਰਦਾ। ਇਹੋ ਸਾਧ ਸੰਗਤ ਮਹਾਂਪੁਰਸ਼ਾਂ ਦੇ ਨਾਲ ਈਰਖਾ ਜਾਂ ਕਹਿਣ ਵਾਲਾ ਕਦੇ ਸੁਖੀ ਨਹੀਂ ਹੋ ਸਕਦਾ। ਗੁਰੂ ਆਓ ਆਪਣੇ ਮਹਾਰਾਜ ਜੀ ਜਾਤੋਂ ਸਕੂਲੋਂ ਦਸਵੀਂ ਜਵਾਬ ਦੇ ਵਿੱਚੋਂ ਪੜ੍ਹਦੇ ਹੋਏ ਰੇਰੂ ਸਾਹਿਬ ਸੰਤ ਮਹਾਰਾਜ ਜੀ ਦੇ ਚਰਣਾਂ ਦੇ ਵਿੱਚ ਚਲੇ ਗਏ। ਮੁੜ ਕੇ ਪਿੰਡ ਕੰਨੀ ਨੂੰ ਖਿਆਲ ਹੀ ਨਹੀਂ ਕਰਿਆ ਵੀ ਕਿੱਥੇ ਆ ਪਿੰਡ ਸਾਹਿਬ। ਇਤਨੀ ਕਾਰਨਾ ਕਰੀ ਗੁਰੂ ਹੱਦ ਕਰਕੇ ਦਿਖਾ ਦਿੱਤੀ ਜਿਵੇਂ ਸਿੱਖ ਨੂੰ ਕਰਨੀ ਚਾਹੀਦੀ ਹੈ ਕਾਰਨ। ਖੈਰ ਫਿਰ ਇੱਥੇ ਆ ਗਏ ਟੱਕੀ ਦੇ ਵਿੱਚ, ਇੱਥੇ ਵੀ ਬਹੁਤ ਸਾਧਨਾ ਕਰਦੇ ਰਹੇ, ਸੰਗਤ ਤੋਂ ਵੀ ਬਹੁਤ ਸਾਧਨਾ ਕਰਾਉਂਦੇ ਰਹੇ। ਉਸ ਤੋਂ ਬਾਅਦ ਫਿਰ ਜੋ ਬਾਬਿਆਂ ਦਾ ਹੁਕਮ ਸੀ, ਮਾਸਟਰ ਵਾਲੇ ਸੰਤ ਮਹਾਰਾਜ ਦਾ ਜਨ ਮਹਾਰਾਜ ਜੀ ਉੱਥੇ ਦਮਦਮਦ ਗਏ ਨੇ। ਬਾਬੇ ਮਾਸਟਰ ਵਾਲਿਆਂ ਨੇ ਵੀ ਕਹਿ ਦਿਆ ਜਿਹੜਾ ਤੁਹਾਡਾ ਜਿਹੜੀ ਹੈ ਨਾ ਬੱਚਾ ਤੁਹਾਡੇ ਨਾਲ, ਇਸ ਨੇ ਕੀਰਤਨ ਵਾਲਾ ਦੁਨੀਆਂ ਦਾ ਬਹੁਤ ਭਲਾ ਕਰਨਾ। ਮਹਾਂਪੁਰਸ਼ਾਂ ਨੂੰ ਪਤਾ ਹੁੰਦਾ, ਸੰਤ ਮਹਾਰਾਜ ਵੀ ਰੇਰੂ ਸਾਹਿਬ ਵਾਲੇ ਆਪਣੇ ਸੰਤ ਮਹਾਰਾਜ ਜੀ ਨੂੰ ਕਹਿੰਦੇ ਵੀ ਤੂੰ ਅੱਖਾਂ ਨੀ ਖੋਲਦਾ, ਕੋਈ ਗ੍ਰੰਥ ਨੀ ਪੜ੍ਹਦਾ, ਤੇ ਤੂੰ ਤਾਂ ਦੁਨੀਆਂ ਦਾ ਭਲਾ ਕਰਾਉਣਾ, ਸੰਗਤਾਂ ਆਇਆ ਕਰਨਗੀਆਂ, ਫਿਰ ਤੂੰ ਕੀ ਸੁਣਾਇਆ ਕਰੇਗਾ ਸੰਗਤਾਂ ਨੂੰ। ਸਭ ਕੁਛ ਤਾਂ ਅੰਦਰ ਹੀ ਆ, ਅਗਰ ਉਹ ਲਿਆਉਣਾ ਕਿੱਥੋਂ ਹੈ? ਜਿਹੜਾ ਬਾਹਰ ਵੀ ਅੰਦਰੋਂ ਹੀ ਆਇਆ ਹੋਇਆ, ਇਹ ਬਾਹਰੋਂ ਨੀ ਕਿਤੋਂ ਆਇਆ ਹੋਇਆ, ਸਾਰੀ ਵਸਤੂ ਅੰਦਰੋਂ ਹੀ ਨਿਕਲੀ ਹੋਈ ਹੈ। ਮਹਾਰਾਜ ਜਮਾ ਹੀ ਨੀ ਸੀ ਖਿਆਲ ਕਰਦੇ, ਦੱਸਦੇ ਤੇਤੋਂ ਤਾਂ ਕੀਰਤਨ ਕਰਾ ਕੇ ਦੁਨੀਆਂ ਦਾ ਭਲਾ ਕਰਨਾ, ਜੋ ਉਹਨਾਂ ਦਾ ਹੁਕਮ ਸੀ। ਫਿਰ ਮਹਾਰਾਜ ਜੀ ਨੇ, ਮਹਾਰਾਜ ਜੀ ਆਪ ਬਾਜੇ ਨੂੰ ਹੱਥ ਨੀ ਸੀ ਲਾਉਂਦੇ, ਆਪ ਮਹਾਰਾਜ ਜੀ ਨੇ ਹੱਥ ਫੜ ਕੇ ਆਪਣੇ ਮਹਾਰਾਜ ਜੀ ਦਾ ਬਾਜੇ ਉੱਤੇ ਰੱਖ ਕੇ ਆਪ ਕਹਿੰਦੇ ਲੈ ਐ ਸ਼ਬਦ ਪੜਿਆ ਕਰ, ਦੇਖੋ ਨਿਰਛਤਾ ਕਿੰਨੀ ਹੈ। ਇਹੋ ਸਾਧ ਸੰਗਤ ਫਿਰ ਕੀਰਤਨ ਦੁਆਰਾ ਦੁਨੀਆਂ ਦਾ ਭਲਾ ਸ਼ੁਰੂ ਕੀਤਾ। ਸਾਧਨਾ ਬਹੁਤ ਕਰਾਉਂਦੇ ਸਨ, ਹੋਣੀ ਵੀ ਚਾਹੀਦੇ ਇਸੇ ਤਰ੍ਹਾਂ ਹੀ। ਕਰ ਕਈ ਪ੍ਰੇਮੀਆਂ ਨੇ ਕਿਉਂ ਬਾਹਰੋਂ ਪ੍ਰੇਮੀ ਆਉਣ ਲੱਗੇ, ਉਸ ਟਾਈਮ ਦੇ ਵਿੱਚ ਪਾਠ ਘੱਟੇ ਹੀ ਕੋਈ ਕਰਾਉਂਦਾ, ਸਾਲ ਬੁੱਧੀ ਸਾਲਾਂ ਬੁੱਧੀ ਕੋਈ ਕਰਾਉਂਦਾ ਹੁੰਦਾ ਵੀ ਪਾਠ ਘੱਟ ਹੁੰਦੇ ਸਨ। ਕਿਸੇ ਪ੍ਰੇਮੀ ਨੇ ਮਹਾਰਾਜ ਨੂੰ ਕਿਹਾ ਸਾਡਾ ਮੋਹਨ ਸੀਗਾ, ਮਹਾਰਾਜ ਜੀ ਬੈਠਦੇ ਹੁੰਦੇ ਸੀ ਚੁਬਾਰੇ, ਸਾਰੇ ਮੋਹਰੀ ਉੱਥੇ ਚਲੇ ਜਾਂਦੇ ਹੁੰਦੇ ਸਨ, ਫਿਰ ਉਹ ਦੱਸਦੇ ਹੁੰਦੇ ਸੀ ਵੀ ਸਿੱਖ ਦੀ ਐਂ ਅਵਸਥਾ ਹੁੰਦੀ ਹੈ, ਸੁਰਤ ਇੱਥੇ ਚਲੀ ਜਾਵੇ ਇਸ ਤਰ੍ਹਾਂ, ਉੱਥੇ ਰੋਸ਼ਨੀ ਹੁੰਦੀ ਹੈ ਇੱਥੇ ਸੁਰਤ ਚਲੀ ਜਾਵੇ, ਅਨਾਥ ਸ਼ਬਦ ਸੁਣਨ ਲੱਗ ਜਾਂਦਾ ਇਸ ਤਰ੍ਹਾਂ, ਸੁਰੈਸ ਨਾੜੀ ਦੇ ਵਿੱਚ ਚਲੀ ਜਾਵੇ ਆਹ ਪਦਾਰਥ ਪੈਦਾ ਹੋ ਜਾਂਦਾ, ਇਹ ਉਹ ਦੱਸਿਆ ਕਰਦੇ ਹੁੰਦੇ ਸਨ ਵੀ ਕਿਸੇ ਕਿਸੇ ਨੂੰ ਤਾਂ ਸਮਝ ਆਵੇ ਆਵੇ ਵੀ ਸਾਧਨਾ ਦੁਆਰਾ ਐਵੇਂ ਆਉਣੀ ਕੋਈ ਨੀ ਹੈ। ਦੇਖਿਆ ਜਾਂਦਾ ਦਰਬਾਰ ਦੇ ਵਿੱਚ ਵੀ ਸਭ ਕੁਛ ਹੈਗਾ, ਪਰ ਪ੍ਰਾਪਤ ਕਿਉਂ ਨੀ ਆਪਾਂ? ਇਹ ਉਹ ਸਾਧ ਸੰਗ ਕਿਸੇ ਪ੍ਰੇਮੀ ਨੇ ਕਿਹਾ ਮਹਾਰਾਜ ਉਹ ਫਲਾਨੇ ਪ੍ਰੇਮੀ ਆਏ ਨੇ ਉਹਨਾਂ ਦਾ ਕਿਸੇ ਦੇ ਨਾਲ ਸਹਿਜਾਰ ਸੀਗਾ ਵੀ ਇਹ ਪਾਸ ਨੂੰ ਕਹਿੰਦੇ ਨੇ ਮਹਾਰਾਜ ਜੀ ਇਹਨਾਂ ਨੂੰ ਪਾਸ ਦੀ ਤਰੀਕ ਦੇ ਦਿਓ ਮਹਾਰਾਜ ਕਹਿੰਦੇ ਪਾਸ ਤਾਂ ਹੋ ਜੂਗਾ ਸਭ ਕੁਛ ਹੋ ਜਾਊਗਾ ਪਰ ਆ ਸਮਾਂ ਨੀ ਤੁਹਾਨੂੰ ਫਿਰ ਮਿਲਣਾ ਸਾਧ ਸੰਗਤ ਇਹ ਉਹ ਮਹਾਰਾਜ ਨੇ ਕਿਹਾ ਪੜੋ ਪ੍ਰੇਮ ਨਾਲ ਉਹ ਸਮਾਂ ਨਾ ਫਿਰ ਮੁੜ ਕੇ ਮਿਲਿਆ
ਐਸਾ ਸਮਾਂ ਤੈਨੂੰ ਫਿਰ
ਆਪਣੇ ਪਿੰਡ ਨੂੰ ਜਾਣਾ ਸੰਗਤਾਂ ਨੂੰ ਚਾਅ ਚੜ ਗਿਆ ਵੀ ਅਰਜ ਕਰੀ ਮਹਾਰਾਜ ਨੂੰ, ਮਹਾਰਾਜ ਜੇ ਹੁਕਮ ਹੋਵੇ ਤਾਂ ਫਿਰ ਅਸੀਂ ਬੱਸਾਂ ਕਰ ਲਈਏ, ਅਸੀਂ ਵੀ ਜਿੱਥੇ ਤੁਸੀਂ ਜਨਮ ਲਿਆ ਉਸ ਘਰ ਦਾ ਜਾਂ ਨਗਰ ਦਾ ਅਸੀਂ ਵੀ ਦਰਸ਼ਨ ਕਰੇ ਆਈਏ। ਮਹਾਰਾਜ ਕਹਿਣਗੇ ਵੀ ਤੁਹਾਡੀ ਮਰਜ਼ੀ ਆ ਗੁਰੂ, ਤੁਸੀਂ ਚੱਲਿਓ, ਤੁਹਾਨੂੰ ਕਿਹੜਾ ਕੋਈ ਰੋਗ ਦਾ। ਬਹੁਤ ਬੱਸਾਂ ਤਿਆਰ ਹੋ ਗਈਆਂ ਗੁਰੂ ਵੱਲ ਆਉਣ ਨੂੰ ਜਾਣ ਨੂੰ, ਆਓ। ਮਹਾਰਾਜ ਵੀ ਚਲੇ ਗਏ, ਬਹੁਤ ਬੱਸਾਂ ਵੀ ਚਲੀਆਂ ਗਈਆਂ ਸਾਧ ਸੰਗਤ। ਪਾਠ ਸ਼ੁਰੂ ਹੋ ਗਿਆ, ਸਿਆਲ ਦਾ ਮਹੀਨਾ ਸੀ, ਦਿਨੇ ਦੀਵਾਨ ਹੁੰਦੇ ਸਨ। ਸ਼ਾਮ ਹੋਈ, ਸ਼ਾਮ ਹੋਣ ਤੋਂ ਮਹਾਰਾਜ ਜੀ ਚੁਬਾਰੇ ਚ ਬੈਠੇ ਨੇ। ਉੱਥੇ ਵਜ਼ੀਰ ਸੁਨਾਵੇ ਬੈਲੀ ਦੀ ਕੋਈ, ਉਹ ਸੰਤ ਮਹਾਰਾਜ ਦੇ ਘਰਦਿਆਂ ਨਾਲ ਥੋੜਾ ਜਿਹਾ ਤਵਰਖਾ ਰੱਖਦਾ ਸੀ, ਰਖਾਲੂ ਸੀ, ਕਿ ਉਹ ਸੰਤ ਮਹਾਰਾਜ ਜੀ ਦੇ ਪਿਤਾ ਦੇ ਜਿਹੜੇ ਲੰਬੜਦਾਰ ਸੀ। ਜਗੀਰ ਤੇ ਉਹਨਾਂ ਨੂੰ ਪਟਿਆਲੇ ਕੁਰਸੀ ਮਿਲ ਦਿੱਤੀ ਗਿਆਨ, ਇਹ ਉਹ ਈਰਖਾ ਕਰਦਾ ਸੀ ਸਾਧ ਸੰਗਤ। ਜਿਹੜਾ ਰਖਾਲੂ ਆਦਮੀ ਆ ਉਸ ਨੂੰ ਇਉਂ ਨੀ ਪਤਾ ਹੁੰਦਾ ਵੀ ਇਹ ਮਹਾਂਪੁਰਸ਼ ਨੇ ਜਾਂ ਕੌਣ ਨੇ ਸਾਧ ਸੰਗਤ। ਆ ਉਸਨੇ ਆਪਣੇ ਕੋਠੇ ਉੱਤੇ ਲਾਊਡ ਸਪੀਕਰ ਕਰਵਾ ਲਿਆ, ਇੱਧਰ ਪਾਠ ਤੇ ਲੱਗਾ ਹੋਇਆ ਲਾਊਡ ਸਪੀਕਰ। ਹੁਣ ਮਹਾਰਾਜ ਜੀ ਪ੍ਰਸ਼ਾਦਾ ਛਕਦੇ ਸਨ ਬੈਠੇ ਰਾਤ ਨੂੰ, ਉਸਨੇ ਫਿਰ ਲਾਊਡ ਸਪੀਕਰ ਥਾਂ ਬੋਲਿਆ, ਕਹਿੰਦਾ ਜਿਹੜਾ ਇਹ ਸੰਤ ਆਇਆ ਨਾ ਇਹ ਕਹਿੰਦਾ ਤੁਹਾਨੂੰ ਹੁਣ ਲੁੱਟ ਕੇ ਲਿਜਾਊਗਾ। ਇਹ ਉਹਨੇ ਗੱਲਾਂ ਬਾਤਾਂ ਸ਼ੁਰੂ ਕਰੀਆਂ ਸਾਫ, ਆਹ ਜਾਣੀ ਖਹਿਣਾ ਸ਼ੁਰੂ ਕਰਿਆ ਮਹਾਂਪੁਰਸ਼ਾਂ ਦੇ ਨਾਲ। ਆਹ ਹੁਣ ਟਾਈਮ ਹੋ ਗਿਆ, ਕੱਲ ਨੂੰ ਇੱਥੋਂ ਸ਼ੁਰੂ ਕਰਾਂਗੇ ਵੀ ਉਹਦੀ ਕੀ ਗਤੀ ਹੋਵੇਗੀ। ਆਹ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ Thank you.